ਸਾਖੀ ਮੰਦਰ ਸਾਹਿਬ ਦਾ ਵਿਆਜ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਧਾਰਨ ਕਰੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾ ਗਿਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਕਾਲ ਹੈ ਪਲਾਇਓ ਗੁਰ ਸਬਦ ਕਮਾਇਓ ਸਭ ਜਰਾ ਜੋ ਮਟਾਇਓ ਹਰ ਰੂਪ ਮੈਂ ਨਿਵਾਸ ਹੈ ਕਾਲ ਹੈ ਪਲਾਇਓ ਗੁਰ ਸਬਦ ਕਮਾਇਓ ਸਭ ਜਰਾ ਜੋ ਮਟਾਇਓ ਹਰ ਰੂਪ ਮੈਂ ਨਿਵਾਸ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਆਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਲਈ ਚੱਲ ਰਹੀ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੇਰ ਪਰਬਤ ਦੇ ਉੱਤੇ ਪਹੁੰਚੇ ਨੇ ਗੋਰਖਨਾਥ ਆਪਣੇ ਸਿੱਧਾਂ ਦੇ ਤਾਂ ਵਾਰੀ ਵਾਰੀ ਭੇਜ ਰਿਹਾ ਕਿ ਨਾਨਕ ਤਵੇ ਨੂੰ ਤੁਸੀਂ ਚਰਚਾ ਦੇ ਅੰਦਰ ਹਰਾ ਕੇ ਪਿੱਛੇ ਮੋੜ ਦਿਓ ਅਗਰ ਜੇ ਲਿਆਉਣਾ ਤਾਂ ਉਸਨੂੰ ਚੇਲਾ ਬਣਾ ਕੇ ਸਾਡੇ ਪਾਸ ਮੇਰੇ ਪਾਸ ਲਿਆਓ ਵਾਰੀ ਵਾਰੀ ਸਿੱਧ ਆ ਰਹੇ ਨੇ ਅਖੀਰ ਦੇ ਉੱਤੇ ਕੱਲ੍ਹ ਕਨੀਪਾ ਸਿੱਧ ਗੁਰੂ ਨਾਨਕ ਸਾਹਿਬ ਦੇ ਪਾਸ ਪਹੁੰਚਿਆ ਸੀ ਇਹਨੇ ਕਿਹਾ ਤੁਸੀਂ ਕੰਨਾਂ ਨੂੰ ਪਾੜ ਕੇ ਮੰਦਰਾਂ ਬਣਾ ਲਓ ਕਬਣੀ ਪਾ ਲਓ ਤੇ ਇਸ ਢੰਗ ਦੇ ਨਾਲ ਯੋਗ ਦੇ ਚਿੰਨ ਭਿੱਖਿਆ ਮੰਗ ਮੰਗ ਕੇ ਖਾਓ ਸਰੀਰ ਤੇ ਸਵਾਹ ਮਲੋ ਵਡੇਪੇ ਦਾ ਦੁੱਖ ਚਲੇ ਜਾਏਗਾ ਮੌਤ ਨਹੀਂ ਆਏਗੀ ਨੇੜੇ ਤੁਹਾਡੇ ਨਾਮ ਦੀ ਪ੍ਰਸਿੱਧੀ ਹੋ ਜਾਏਗੀ ਗੁਰੂ ਨਾਨਕ ਸਾਹਿਬ ਨੇ ਇਸ ਦਾ ਜਵਾਬ ਦਿੱਤਾ ਮਹਾਰਾਜ ਕਹਿੰਦੇ ਮਨ ਹੀ ਯੋਗੀ ਹੈ ਜੇ ਉੱਤੋਂ ਯੋਗੀ ਬਣ ਗਿਆ ਮਨ ਨਹੀਂ ਜੁੜਿਆ ਤਾਂ ਜੀਵਨ ਦੀ ਸਫਲਤਾ ਨਹੀਂ ਆਉਣੀ ਮਹਾਰਾਜ ਕਹਿੰਦੇ ਇਹ ਜਿਹੜਾ ਮੋਹ ਤੇ ਮਾਨ ਇਹ ਦੋ ਕੰਨ ਪਾੜਨੇ ਨੇ ਔਰ ਮੋਹ ਨੂੰ ਮੇਟ ਕੇ ਗਿਆਨ ਦੀ ਔਰ ਇਸੇ ਤਰ੍ਹਾਂ ਮਾਨ ਨੂੰ ਮੇਟ ਕੇ ਗਰੀਬੀ ਦੀ ਇਹ ਦੋ ਮੰਦਰਾਂ ਪਾਉਣੀਆਂ ਔਰ ਧਿਆਨ ਦੀ ਕਫਣੀ ਪਾਉਣੀ ਹੈ ਇਸੇ ਤਰ੍ਹਾਂ ਸੰਤੋਖ ਦੀ ਭਸਮ ਹੈ ਤੇ ਭਿੱਖਿਆ ਜਿਹੜੀ ਸੋਨ ਮੰਡਲ ਦੀ ਹੈ ਅਪਰ ਸਰੂਪ ਦੇ ਨਾਮ ਦੀ ਭਿੱਖਿਆ ਅਸੀਂ ਗ੍ਰਹਿਣ ਕੀਤੀ ਹੈ ਨਾਮ ਦੇ ਇੱਕ ਲੈਵਲ ਆਈ ਹੈ ਇਸ ਕਰਕੇ ਸਾਰੇ ਸੁੱਖ ਸਾਨੂੰ ਪ੍ਰਾਪਤ ਹਨ ਅੱਗੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਵਾਲ ਦਾ ਜਵਾਬ ਦੇ ਰਹੇ ਆਪ ਸਰਵਣ ਕਰੋ
ਕਾਲ ਹੈ ਪਲਾਇਓ ਗੁਰ ਸਬਦ ਕਮਾਇਓ
ਤੇ ਮਹਾਰਾਜ ਕਹਿੰਦੇ ਭਾਈ ਕਨੀਪਾ ਸਿੱਧ ਤੇ ਜਿਹੜਾ ਗੁਰੂ ਦੇ ਸ਼ਬਦ ਨੂੰ ਕਮਾਇਆ ਤੇ ਇਸ ਦੇ ਨਾਲ ਕਾਲ ਜਿਹੜਾ ਅਸੀਂ ਭੱਜ ਗਿਆ
ਸਭ ਜਰਾ ਜੋ ਮਟਾਇਓ ਹਰ ਰੂਪ ਮੈਂ ਨਵਾਸ
ਤੇ ਸਾਰੀ ਜਿਹੜੀ ਜਰਾ ਬੁਢੇਪਾ ਵਸਦਾ ਸੀ ਤੇ ਉਹ ਦੂਰ ਹੋ ਗਈ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਅੰਦਰ ਨਿਵਾਸ ਹੋ ਗਿਆ
ਗੁਰੂ ਪਚਾਈ ਸੁਣੋ ਸਿੰਧ ਦਬ ਸ੍ਰੀ ਗੁਰੂ ਉਚਾਰੀ ਸੁਣੋ ਸਿਰ ਦਬ ਧਾਰੀ ਭਾਰੀ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਤੇ ਮਹਾਰਾਜ ਕਹਿੰਦੇ ਕਨੀਪਾ ਸਿਰ ਸੁਣ ਤੇ ਤੁਸੀਂ ਬਹੁਤ ਹੀ ਮਾਣ ਦੇ ਵਿੱਚ ਹੋ ਤੇ ਬੜਾ ਪਖੰਡ ਕਰਦੇ ਹੋ ਭਾਰੇ
ਜਾਣੀ ਇੱਕ ਮਾਇਆ ਯੋਗ ਐਸਾ ਪਾਸ ਹੈ
ਮਹਾਰਾਜ ਕਹਿੰਦੇ ਇਹੋ ਜਿਹਾ ਯੋਗ ਅਸੀਂ ਕਮਾਇਆ ਹੋਇਆ ਹੈ ਤੇ ਆਪਣੇ ਮਨ ਨੂੰ ਯੋਗੀ ਬਣਾਇਆ ਹੋਇਆ ਸਾਡੇ ਪਾਸ ਐਸਾ ਜੁੜਨ ਦਾ ਯੋਗ ਹੈ ਵਾਹਿਗੁਰੂ ਪਰਮੇਸ਼ਰ ਦੇ ਅੰਦਰ
ਸਵਈਆ ਜੋ ਸੁਣ ਕੇ ਸੋ ਜਾਤ ਪਇਓ
ਸਤਸੰਗ ਜੀ ਇਹ ਗੁਰੂ ਨਾਨਕ ਸਾਹਿਬ ਦੇ ਬੋਲ ਸੁਣ ਕੇ ਜਿਹੜਾ ਕਨੀਫਾ ਸਿੱਧ ਸੀ ਵਾਪਸ ਚਲੇ ਗਿਆ
ਗੁਰ ਬੀਜ ਵਿਚਾਰ ਕੇ ਪੂਰਨ ਜਾਣਾ
ਆਪਣੇ ਹਿਰਦੇ ਚ ਵਿਚਾਰਦਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰੇ ਗੁਣਾਂ ਕਰਕੇ ਪੂਰਨ ਹਨ
ਸ਼ੇਖਰ ਮੇਰ ਚਲੋ ਗੁਰਜੀ
ਤੇ ਕਹਿਣ ਲੱਗਾ ਤੇ ਇਸ ਵਾਸਤੇ ਸਿਖਰ ਜਿਹੜਾ ਸਮੇਤ ਪਰਬਤ ਹੈ ਤੇ ਉਹਦੇ ਉੱਤੇ ਚਲੋ
ਬੰਦ ਕਹਿ ਤਬ ਹੀ ਮਰਦਾਨਾ
ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ ਸਮੇਰ ਤੇ ਸਿਖਰ ਚਲੋ ਸੱਚੇ ਪਾਤਸ਼ਾਹ ਜੀ ਹੁਣ
ਭਾਈ
ਮਰਦਾਨੇ ਦੇ ਤਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ
ਨੇ ਮੰਦ ਮੰਦ ਕਹਿ
ਸੁਖਾਨਾ ਕਹਿੰਦੇ ਮਰਦਾਨੇ ਹੌਲੀ ਹੌਲੀ ਜਾਵਾਂਗੇ ਤੇ ਇਸ ਵਾਸਤੇ ਜਿਹੜੇ ਥਾਂ ਨੇ ਸੁਖ ਦੇ ਨਾਲ ਇਹਨਾਂ ਨੂੰ ਵੇਖਦੇ ਚੱਲੀਏ
ਅਵਲੋਕੋ ਕੌਤਕ
ਕਹਿੰਦੇ ਸਿਰ ਹੋਰ ਆਉਣੇ ਸਾਡੇ ਪਾਸ ਤੇ ਸਾਰਾ ਤੂੰ ਤਮਾਸ਼ਾ ਦੇਖਣਾ ਕਰ ਜਿਨ੍ਹਾਂ ਦੇ ਮਨ ਦੇ ਬੜਾ ਭਾਰੀ ਵਿਧੀਆਂ ਸਿੱਧੀਆਂ ਸ਼ਕਤੀਆਂ ਦਾ ਹੰਕਾਰ ਹੈ ਤੇ ਬਾਰੀ ਬਾਰੀ ਆ ਰਹੇ ਨੇ
ਕਵੇ ਆਏ ਹੋਏ ਹਨੀਫਾ ਅਵਲੋਕ ਹੀ ਬੋਲਿਓ ਬੈਨਾ
ਸਾਧ ਸਿੰਘ ਜੀ ਗੋਰਖਨਾਥ ਦਾ ਭੇਜਿਆ ਹੋਇਆ ਹਨੀਫਾ ਸਿੱਧ ਆਇਆ ਹੈ ਤੇ ਆਉਂਦੇ ਇਸ ਨੇ ਬਚਨ ਉਚਾਰਨ ਕੀਤੇ
ਬਾਲੇ ਹੈ ਆਦੇਸ਼ ਸੁਣ ਸ੍ਰੀ ਗੁਰੂ ਭਗਤ ਹੈ
ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਬਾਲੇ ਤੈਨੂੰ ਆਦੇਸ਼ ਨਮਸਕਾਰ ਹੈ ਕਿਉਂਕਿ ਸਤਿਗੁਰੂ ਦੀ ਉਮਰ ਛੋਟੀ ਸੀ ਇਹਨਾਂ ਨੇ ਯੋਗ ਦੀ ਕਲਾ ਦੇ ਨਾਲ ਆਪਣੀ ਲੰਬੀ ਉਮਰ ਕੀਤੀ ਹੋਈ ਸੀ ਉਮਰ ਦਾ ਵੀ ਮਾਣ ਸੀ ਵੱਡੀ ਦਾ ਮਰਨ ਬਾਲਾ ਹੀ ਕਹਿੰਦੇ ਬਾਲਕਾ ਹੀ ਕਹਿੰਦੇ ਆ ਕਹਿੰਦਾ ਬਾਲੇ ਹੈ ਆਦੇਸ਼ ਇਹ ਬਾਲੇ ਨਾਨਕ ਤਬੇ ਤੈਨੂੰ ਆਦੇਸ਼ ਨਮਸਕਾਰ ਹੈ ਤੇ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ
ਆਦੇਸ਼ ਇੱਕ ਓੰਕਾਰ ਕੋ ਹਨੀ ਪਾਓ ਬੈਸ
ਮਹਾਰਾਜ ਕਹਿੰਦੇ ਇੱਕੋ ਓੰਕਾਰ ਜੋ ਵਾਹਿਗੁਰੂ ਪਰਮੇਸ਼ਰ ਹੈ ਤੇ ਉਸਨੂੰ ਸਾਡੀ ਨਮਸਕਾਰ ਹੈ ਤੇ ਆ ਹਨੀਫਾ ਸਿਰ ਸਾਡੇ ਪਾਸ ਬੈਠ ਜਾ
ਬਸ ਮਦ ਸੁਣ ਸੋ ਗੱਟੀ ਮਾਨੇ ਮੈਂ ਗਿਣਤ ਹੈ
ਸਾਧ ਸੰਗ ਜੀ ਸੁਣ ਕੇ ਬੜਾ ਹੈਰਾਨ ਹੋ ਗਿਆ ਤੇ ਆਪਣੇ ਮਨ ਦੇ ਵਿੱਚ ਗਿਣਤੀਆਂ ਗਿਣ ਲੱਗ ਪਿਆ
ਪੁੱਛਣ
ਲੱਗਾ ਕਿ ਨਾਨਕ ਤਾਂ ਪਾਲ ਮੇਰਾ ਤੇ ਤੇਰਾ ਮਿਲਾਪ ਪਹਿਲੀ ਵਾਰੀ ਹੋਇਆ ਹੈ
ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਾਣਤ ਹੈ
ਜੋ ਮੇਰਾ ਹਨੀਫਾ ਨਾਮ ਹੈ ਸ਼ਰੀਰ ਸ਼ਰੀਰ ਦਾ ਤੇ ਤੁਸੀਂ ਇਹ ਕਿਸ ਤਰ੍ਹਾਂ ਇਹਨੂੰ ਜਾਣਦੇ ਹੋ ਕਿਸੇ ਨੇ ਪਹਿਲਾਂ ਆ ਕੇ ਦੱਸ ਦਿੱਤਾ ਹੈ ਤੇ ਜਾਂ ਤਿੰਨਾਂ ਕਾਲਾਂ ਦੀ ਤੁਹਾਨੂੰ ਗਿਆਨ ਹੈ ਸੋਧੀ ਹੈ ਮੇਰੇ ਮਨ ਦੇ ਜੇ ਸੰਸਾ ਹੋ ਗਿਆ ਹੈ ਤੇ ਇਸ ਵਾਸਤੇ ਮੇਰਾ ਸਵਾਲ ਕਰਨਾ ਤੁਹਾਡੇ ਉੱਤੇ ਬਣਦਾ ਹੈ ਲਾਜ਼ਮੀ
ਸਤਿ
ਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ
ਆਪਣੀ ਮਾਤ
ਕਹਿੰਦੇ ਹਨੀਫਾ ਸਿਰਦ ਤੂੰ ਆਪਣਾ ਪ੍ਰਸੰਗ ਜਿਹੜਾ ਜੀਵਨ ਦਾ ਸਾਰਾ ਸੁਣਨਾ ਕਰ ਤੇਰਾ ਪਿਤਾ ਦਾ ਨਾਮ ਸੀ ਪਿੱਛੇ ਕੰਮ ਕਰਨ
ਬਖਿਆਤ
ਪਗ ਠੀਕ ਤੇਰੇ ਪਿਤਾ ਦਾ ਨਾਮ ਸੀ ਪਹਿਲੇ ਜਨਮ ਦੇ ਵਿੱਚ
ਸੀਰਪੁਰ ਕੇ
ਬਿਠਾ ਸੀਰਪੁਰ ਇੱਕ ਸ਼ਹਿਰ ਸੀ ਉਸਦੇ ਅੰਦਰ ਬੜਾ ਭਾਰੀ ਰਾਜ ਕਰਦੇ ਸੀ ਇਸ ਇਲਾਕੇ ਦੇ ਅੰਦਰ ਰਾਜਧਾਨੀ ਬਣਾ ਕੇ ਜਿਸ ਵੇਲੇ ਤੇਰੇ ਪਿਤਾ ਦੀ ਰਾਜ ਕਰਦਿਆਂ ਕਰਦਿਆਂ ਉਮਰ ਬਤੀਤ ਹੋ ਗਈ ਕਹਿੰਦੇ ਨੇ ਕਿ ਉਹ ਮੌਤ ਦੇ ਜਾਲ ਦੇ ਫਸ ਗਿਆ ਉਸਦੀ ਮ੍ਰਿਤੂ ਹੋ ਗਈ
ਬਰਖ ਸਬਦ ਦਸ ਬੈਸ ਹੁਤੀ ਤੇਰੀ ਤਬ
ਕਹਿੰਦੇ ਸੱਤ ਤੇ ਦਸ ਸਤਾਰਾਂ ਸਾਲ ਉਸ ਵੇਲੇ ਤੇਰੀ ਉਮਰ ਸੀ
ਆਕੇ ਪਾਛੇ ਦੇਸ ਰਾਜ ਕੋਸ਼ ਸਾਬ ਲੈ
ਆਪਣੇ ਪਿਤਾ ਦੇ ਮਰਨ ਦੇ ਪਿੱਛੋਂ ਤੇ ਤੂੰ ਦੇਸ਼ ਵੀ ਇਲਾਕਾ ਵੀ ਕੋਸ਼ ਖਜ਼ਾਨੇ ਵੀ ਹਾਥੀ ਘੋੜੇ ਸਾਰੀ ਰਾਜਸੀ ਭਗੋਤੀ ਤੇਰੇ ਪਾਸ ਆ ਗਏ ਤੂੰ ਮਾਲਕ ਬਣ ਗਿਆ
ਇੱਕ ਦਿਨ ਮੈਂ ਪੈਰ ਉੱਡ ਪਿਆ ਬਾਜ ਪਰ
ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਤੂੰ ਘੋੜੇ ਦੇ ਉੱਤੇ ਅਸਵਾਰ ਹੋ ਕੇ ਬਾਹਰ ਜੰਗਲ ਵਿੱਚ ਗਿਆ
ਮਨ ਕੇ ਹੋਰਾਸ ਸੋਹਾਂ ਘੇਰ ਬਿਰਤ ਗਏ ਹੈ
ਆਪਣੇ ਮਨ ਦੇ ਉਤਸ਼ਾਹ ਦੇ ਨਾਲ ਸ਼ਿਕਾਰ ਵਰਤੀ ਕਰਨ ਵਾਸਤੇ ਗਿਆ
ਮਨ ਮੈਂ ਬਿਚਰ ਬਹੁ ਜੀਵਨ ਕੋ ਘੇਰ ਕਰ
ਜੰਗਲ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਤੇ ਜੰਗਲ ਦੇ ਬਹੁਤ ਸਾਰੇ ਜੀਵਾਂ ਨੂੰ ਘੇਰ ਘੇਰ ਕੇ
ਸ਼ੁਕਰ ਬਹੰਗ ਮ੍ਰਿਗ ਘਾਤ ਤੈਨੇ ਕਹਿਓ ਹੈ
ਤੇ ਸ਼ੁਕਰ ਸੂਰ ਤੇ ਮਿਰਗ ਹਰਨ ਤੇ ਹੋਰ ਜਿਹੜੇ ਬਹੁਤ ਸਾਰੇ ਪੰਛੀ ਸੀ ਤੇ ਮਾਰਨਾ ਕੀਤੇ ਜਿਸ ਵੇਲੇ ਤੂੰ ਆਪਣੇ ਮਹਿਲਾਂ ਨੂੰ ਵਾਪਸ ਆ ਰਿਹਾ ਸੀ ਤੇ ਰਸਤੇ ਤੈਨੂੰ ਗੋਰਖਨਾਥ ਆਪਣੇ ਸਿੱਧਾਂ ਦੇ ਸਮੇਤ ਜਮਾਤ ਮਿਲ ਪਈ
ਜੀਵ ਦੇਖ ਤੈਨ ਬਚਨ ਸੁਣਿਓ ਹੈ
ਤੇਰੇ ਜੀਵ ਮਾਰੇ ਹੋਏ ਸੀ ਤੇ ਉਹਨਾਂ ਨੂੰ ਵੇਖ ਕੇ ਗੋਰਖਨਾਥ ਨੇ ਤੇ ਤੈਨੂੰ ਇਸ ਤਰ੍ਹਾਂ ਬਚਨ ਸੁਣਾਉਣਾ ਕੀਤਾ ਕਹਿਣ ਲੱਗੇ ਤੇਰਾ ਮਨ ਜਿਹੜਾ ਬਹੁਤ ਹੀ ਦਇਆ ਤੋਂ ਰਹਿਤ ਹੈ ਇਸ ਵਾਸਤੇ ਤੂੰ ਜੀਵ ਜਿਹੜੇ ਨੇ ਤੇ ਜੰਗਲ ਦੇ ਵਿੱਚ ਮਾਰੇ ਨੇ ਆਪਣੀ ਜਵਾਨ ਦੇ ਸਵਾਦ ਵਾਸਤੇ ਮਾਸ ਖਾਣ ਵਾਸਤੇ
ਹਮੇ ਤੁਮਰੇ ਤਨ ਕੋ ਇਹ
ਜਿਸ ਵੇਲੇ ਤੈਨੂੰ ਦੂਜਾ ਸਰੀਰ ਮਿਲਿਆ ਤੇ ਇਹਨਾਂ ਨੇ ਬਦਲਾ ਜ਼ਰੂਰ ਲੈਣਾ ਤੂੰ ਇਹਨਾਂ ਦਾ ਮਾਸ ਖਾ ਰਿਹਾ ਹੈ ਤੇ ਇਹ ਤੇਰਾ ਮਾਸ ਖਾਣਗੇ ਤੇ ਤੈਨੂੰ ਬਦਲੇ ਵਿੱਚ ਮਾਸ ਦਾ ਮਾਸ ਦੇਣਾ ਪਏਗਾ ਦੂਜੇ ਜਨਮ ਵਿੱਚ। ਤੇ ਦੱਸ ਵੇ ਤੂੰ ਆਪਣੀ ਜਿਹੜੀ ਉਮਰ ਹੈ ਤੇ ਕਿਉਂ ਇਸ ਨੂੰ ਵਾਧੂ ਵਿਅਰਥੀ ਗਵਾਰਦਾ ਹੈ।
ਸੁਣ ਕੇ ਮਨ ਮੈਂ ਗੁਣ ਕਹਿ,
ਇਸ ਤਰ੍ਹਾਂ ਸਾਧ ਸੰਗਤ ਜੀ ਸੁਣ ਕੇ ਤੇ ਆਪਣੇ ਮਨ ਦੇ ਗੁਣ ਵਿਚਾਰ ਕੇ
ਯਕੀਨ ਬਿਨੇ ਵਿੱਚ ਭਾ ਡਰ ਜਾਦੂ,
ਤੇ ਤੈਨੂੰ ਮੌਤ ਦਾ ਡਰ ਬਹੁਤ ਹੀ ਯਾਦ ਹੋਇਆ ਤੇ ਗੁਰਖ ਨਾਥ ਦੇ ਪਾਸ ਤੈਂ ਬੇਨਤੀ ਕੀਤੀ।
ਗੁਰਖ ਕੇ ਪਦ ਕੋ ਗਹਿਕਾ,
ਗੁਰਖ ਨਾਥ ਦੇ ਪੈਰਾਂ ਦੇ ਤਾਂ ਪਕੜ ਕੇ
ਚਾਹਤ ਪਾਤੇ ਭੂਰ ਪ੍ਰਸਾਦੂ,
ਕਹਿੰਦੇ ਨੇ ਕਿ ਉਦੋਂ ਤੂੰ ਗੁਰਖ ਨਾਥ ਦੀ ਬਹੁਤ ਹੀ ਭਾਰੀ ਕਿਰਪਾ ਚਾਹੁਣ ਲੱਗਾ, ਉਸਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਬੇਨਤੀ ਕੀਤੀ।
ਕਬੇ ਤਾਂ ਨਾਦ ਕੀ ਜੇ ਦਾਇਆ ਜੇ ਵਾ ਰਹੇ ਫਿਰ ਕਾਇਆ,
ਹੇ ਗੁਰਖ ਨਾਥ ਜੀ ਮੇਰੇ ਉੱਤੇ ਦਿਆਲਤਾ ਕਰੋ ਤੇ ਜਿਸ ਤਰ੍ਹਾਂ ਮੇਰੀ ਕਾਂ ਜਿਹੜੀ ਅਚਲ ਹੋ ਜਾਵੇ, ਮੈਨੂੰ ਅਖੰਡ ਦੇ ਮਿਲ ਜਾਵੇ ਅਖੰਡ ਜਤਨ ਦੇ।
ਸੁਣ ਗੁਰਖ ਆਵਾਜ਼ ਤੂੰ ਜੋਗ ਕੋ ਕਮਾਵਾਈ,
ਸੁਣ ਕੇ ਤੇਰੇ ਬੋਲਾਂ ਨੂੰ ਗੁਰਖ ਨਾਥ ਨੇ ਆਖਿਆ ਕਿ ਜੇ ਕਰਕੇ ਤੂੰ ਜੋਗ ਨੂੰ ਕਮਾਉਣਾ ਚਾਹੁੰਦਾ ਹੈ,
ਹੁਣ ਕੋ ਮੁੰਡਾ ਨਿਤ ਗੁਣ ਗੋਡ ਨਿਤ ਗੋਡ ਕੋ ਲਜਾ,
ਨਿਤ ਗੁਰ ਢੋਲ ਜਾਈਏ, ਆਪਣਾ ਜਿਹੜਾ ਸਿਰ ਹੈ ਤੇ ਇਸ ਨੂੰ ਮਨਾ ਦੇ ਤੇ ਆਪਣੀ ਜਿਹੜੀ ਗੋਤ ਦੀ ਜਾਂ ਕੁਲ ਦੀ ਲੱਜਾ ਹੈ ਤੇ ਇਸ ਨੂੰ ਦੂਰ ਕਰ ਦੇ।
ਤੂੰ ਥਿਰ ਪਦ ਪਏ ਨਾ ਤੂੰ ਦੇਹ ਬਿਨ ਸਾਰਾਈ,
ਇਸ ਵਾਸਤੇ ਤੂੰ ਥਿਰ ਪਦ ਪਈ ਹੈ ਤਾਂ ਤੂੰ ਅਚਲ ਪਦਵੀ ਨੂੰ ਪਾ ਸਕਦਾ ਹੈ, ਨਹੀਂ ਤਾਂ ਤੇਰੀ ਦੇਹ ਜਿਹੜੀ ਹੈ ਜੰਮਣ ਤੇ ਮਰਨ ਦੇ ਨਾਸ ਹੁੰਦੀ ਰਹੇਗੀ।
ਸੁਣੇ ਪੈਰੇ ਇਸ ਚੀਜ਼ ਪਾਵੀ ਤਾਰ ਵੈਸੇ ਬੈਸ ਕਹਿਓ,
ਉਹ ਗੋਰਖ ਨਾਥ ਦੇ ਤੂੰ ਵਚਨ ਸੁਣ ਕੇ ਤੇ ਬੈਠ ਗਿਆ ਤੇ ਆਪਣੇ ਸਿਰ ਦੇ ਉੱਤੋਂ ਪੱਗ ਲਾ ਕੇ ਤੇ ਸਾਹਮਣੇ ਉਹਦੇ ਬੈਠ ਗਿਆ।
ਮੁੰਡਿਆ ਜਮੂਨ ਜਾਤੇ ਫਿਰ ਪਦ ਪਾਵਈ,
ਕਹਿਣ ਲੱਗੇ ਜੀ ਮੇਰਾ ਸਿਰ ਹੈ ਤੁਸੀਂ ਇਸ ਨੂੰ ਮੰਨ ਦਿਓ ਤੇ ਜਿਸ ਕਰਕੇ ਮੈਨੂੰ ਅਚਲ ਪਦਵੀ ਮਿਲ ਜਾਵੇ।
ਗੁਰਖ ਨੇ ਕਾਲ ਪਾਰ ਮੁੰਡਾ ਸਵਾਰ ਤੋਂ ਕੋ,
ਗੁਰਖ ਨੇ ਕਹਿੰਦੇ ਨੇ ਕਿ ਤੇਰਾ ਸਿਰ ਵੀ ਸਵਾਰ ਕੇ ਮੰਨਿਆ ਤੇ ਕੰਨ ਪਾੜ ਕੇ ਮੁੰਦਰਾਂ ਵੀ ਪਾਤੀਆਂ,
ਸਭ ਨੂੰ ਕੋ ਪਿਓ ਸਿੱਧ ਪਸਮਾ ਲਗਾਵਈ,
ਕਹਿਣ ਲੱਗੇ ਉਦੋਂ ਦਾ ਤੂੰ ਹਨੇਫਾ ਸਿੱਧ ਬਣ ਗਿਆ ਹੈ ਤੇ ਆਪਣੇ ਸਰੀਰ ਦੇ ਉੱਤੇ ਸਵਾਹ ਮਾਣ ਲੱਗ ਪਿਆ।
ਉਲਠਾ ਸੁਣ ਕਰ ਵਿਸਮੈ ਹੋਏ,
ਸਾਧ ਸੰਗਤ ਜੀ ਇਹ ਸਤਿਗੁਰਾਂ ਤੋਂ ਮਨ ਦੇ ਵਿੱਚ ਬਹੁਤ ਹੀ ਹੈਰਾਨ ਹੋ ਗਿਆ।
ਪਤੇ ਬਤਾਏ ਸਰਬ ਜਬ,
ਇਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਪਤੇ ਨਿਸ਼ਾਨੀਆਂ ਦੱਸ ਦਿੱਤੀਆਂ,
ਭਰਮ ਹਿਰਦੇ ਤੇ ਖੋਏ,
ਆਪਣੇ ਹਿਰਦੇ ਵਿੱਚੋਂ ਜਿਹੜਾ ਭਰਮ ਸੀ ਉਸ ਨੂੰ ਮੇਟ ਦਿੱਤਾ,
ਜਾਣੇ ਸ੍ਰੀ ਅਵਤਾਰ ਹਰ,
ਤੇ ਜਾਣ ਲਿਆ ਕਿ ਤਾਂ ਹਰੀ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਅਵਤਾਰ ਸਰਗਣ ਸਰੂਪ ਸੰਸਾਰ ਵਿੱਚ ਬਣਾਉਣਾ ਕੀਤਾ ਭਲੇ ਵਾਸਤੇ।
ਲਖਣੇ ਦੇ ਸਫਲ ਸਰੀਰ,
ਆਪਣੇ ਸਰੀਰ ਦੀ ਸਫਲਤਾ ਵਿਚਾਰ ਕੇ,
ਉਹ ਦਰਸ ਜਗਦੀਸ਼ ਕੋ,
ਮੈਨੂੰ ਜਗਤ ਦੇ ਈਸ਼ਰ ਵਾਹਿਗੁਰੂ ਪਰਮੇਸ਼ਰ ਦਾ ਇਹ ਦਰਸ਼ਨ ਸਰਗਣ ਸਰੂਪ ਦੇ ਅੰਦਰ ਹੋ ਗਿਆ ਹੈ।
ਮੈਨੂੰ ਪਤੋ ਗਹੀਰ,
ਹੁਣ ਸਾਧ ਸੰਗ ਜੀ ਹੋਰ ਡੂੰਘਾ ਜਿਹੜਾ ਸੀ ਪਤਾ ਉਹ ਲੈਣ ਵਾਸਤੇ ਸਤਿਗੁਰਾਂ ਦੇ ਪਾਸੋਂ
ਗੌਰ ਹਨੀਫਾ ਬੋਲਿਓ,
ਫਿਰ ਜਿਹੜਾ ਹਨੇਫਾ ਸਿੱਧ ਸੀ ਤੇ ਗੁਰੂ ਨਾਨਕ ਸਾਹਿਬ ਦੇ ਪਾਸੇ ਬੋਲਿਆ,
ਕੌਣ ਥਾਨ ਮੁੰਡਿਓ ਮੁਜੈ,
ਕਹਿੰਦਾ ਜੀ ਤੁਸੀਂ ਮੈਨੂੰ ਥਾਂ ਦੱਸੋ ਕਿਹੜੇ ਥਾਂ ਦੇ ਵਿੱਚ ਮੇਰਾ ਸਿਰ ਗੋਰਖ ਨਾਥ ਨੇ ਮੁੰਨਿਆ ਸੀ,
ਹੁਕਮ ਦਿਓ ਬਤਾਏ,
ਕਿਰਪਾ ਕਰਕੇ ਮੈਨੂੰ ਦੱਸ ਦੇਵੋ,
ਜਾਣੂ ਮੈਂ ਅਵਤਾਰ ਤਬ,
ਮੈਂ ਉਸ ਤਦੋਂ ਫਿਰ ਜਾਣਾਂਗਾ ਕਿ ਤੁਸੀਂ ਉਹੀ ਵਾਹਿਗੁਰੂ ਦਾ ਅਵਤਾਰ ਸਰੂਪ ਹੋ,
ਅਵਤਾਰ ਨਹਿ ਤੇ ਆਏ,
ਆਪ ਸੰਸਾਰ ਨੂੰ ਤਾਰਨ ਵਾਸਤੇ ਇੱਥੇ ਆਏ ਹੋ।
ਕਬੇ ਤਾਂ ਬੋਲੇ ਹੈ ਕਿਰਪਾਲ, ਲੁੰਡੇ ਪੀਪਲ ਕੇ ਤਲੇ ਬੈਠ,
ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ, ਕਹਿਣ ਲੱਗੇ ਲੁੰਡਾ ਪਿੱਪਲ ਸੀ ਉਹਦੇ ਥੱਲੇ ਬੈਠ ਕੇ, ਲੁੰਡਾ ਉਹਨੂੰ ਕਹਿੰਦੇ ਨੇ ਜਿਹੜਾ ਸਤਸੰਗ ਜੀ ਭੋਡਾ ਕੀਤਾ ਹੋਇਆ ਹੋਵੇ, ਭਾਵ ਕਿ ਜਿਵੇਂ ਆਹ ਬੱਕਰੀਆਂ ਚਾਰਨ ਵਾਲੇ ਹੁੰਦੇ ਆ ਨਾ, ਤੇ ਉਹ ਪਿੱਪਲ ਦੀਆਂ ਟਾਹਣੀਆਂ ਵੱਢ ਦਿੰਦੇ ਨੇ ਉੱਤੋਂ ਪੱਤੇ ਖਵਾਉਣ ਵਾਸਤੇ, ਇਸ ਵਾਸਤੇ ਉਹ ਜਿਹੜਾ ਭੋਡਾ ਕੀਤਾ ਹੋਇਆ ਨਾ ਜਿਹੜਾ ਉੱਤੋਂ ਕੱਟਿਆ ਹੋਇਆ ਹੋਵੇ ਵੱਢਿਆ ਹੋਵੇ ਤੇ ਚਰਾਵਿਆਂ ਨੇ ਤੇ ਉਹਨੂੰ ਲੁੰਡਾ ਪਿੱਪਲ ਕਹਿੰਦੇ ਆ, ਕਹਿੰਦੇ ਉਸ ਪਿੱਪਲ ਦੇ ਥੱਲੇ ਬਿਠਾਲ ਕੇ
ਮੂੜ ਤੇਰਾ ਮੂੜ ਸੰਗ ਲੀਨੋਂ ਰਲਾਏ ਕੈ,
ਤੇਰਾ ਜਿਹੜਾ ਸਿਰ ਸੀ ਤੇ ਉਸ ਨੂੰ ਮੰਨ ਕੇ ਤੇ ਫੇਰ ਤੈਨੂੰ ਸਿੱਧਾਂ ਦੀ ਜਮਾਤ ਵਿੱਚ ਗੋਰਖ ਨਾਥ ਨੇ ਰਲਾ ਲਿਆ,
ਰਾਜ ਦੇਸ਼ ਕੋਸ ਦਾਸੀ ਦਾਸ ਸੁੱਤ ਨਾਰੀ ਸੈਨਾ,
ਰਾਜ ਤੇ ਰਾਜ ਦੇਸ਼ ਸਾਰਾ ਇਲਾਕਾ ਕੋਸ ਖਜਾਨੇ ਤੇ ਦਾਸ ਤੇ ਦਾਸੀਆਂ ਨੌਕਰ ਤੇ ਨੌਕਰਾਣੀਆਂ ਤੇ ਪੁੱਤਰ ਤੇ ਇਸਤਰੀ ਸੈਨਾ ਜਿਹੜੀ ਸਿਧਰੀ ਫੌਜ
ਸੋਰ ਦੀ ਸੋਜ ਮੈਂ ਸੋਧ ਜਾਏ ਕੈ,
ਇਹ ਸਾਰੀ ਤੋਂ ਜਿੰਨੀ ਗ੍ਰੋਸਰੀ ਸਮੱਗਰੀ ਸੀ ਛੱਡ ਦਿੱਤੀ ਤੇ ਮੁੜ ਕੇ ਕੋਈ ਵੀ ਖਬਰ ਨੀ ਲੈਣਾ ਕੀਤੀ। ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਦੇ ਐਸੇ ਬਚਨ ਸੁਣ ਕੇ ਤੇ ਸਾਧ ਸੰਗਤ ਜੀ ਦੇ ਮਨ ਦੇ ਚੈਨ ਸ਼ਾਂਤੀ ਆ ਗਈ। ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਿਰ ਨਵਾ ਕੇ ਦੋਵੇਂ ਹੱਥ ਜੋੜ ਕੇ ਆਪਣੇ ਆਪ ਨੂੰ ਹੀਣਾ ਜਾਣ ਕੇ ਮੈਂ ਤਾਂ ਬਰਾਬਰ ਨੀ ਸਤਿਗੁਰਾਂ ਦੇ, ਮੇਰੇ ਵਿੱਚ ਤਾਂ ਬਹੁਤ ਕਮਜ਼ੋਰੀ ਹੈ, ਘੱਟ ਹਾਂ, ਨਿਉਣ ਹਾਂ, ਮੈਂ ਇਹਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਾਣ ਕੇ ਸੁਮੇਧ ਪਰਬਤ ਨੂੰ ਚਲੇ ਗਿਆ। ਚੰਗੇ ਬਚਨ ਕਹਿ ਕੇ ਹਿਰਦੇ ਸੁਖ ਪਾ ਕੇ ਉਸਨੇ ਜਾਣਾ ਕੀਤਾ। ਗੋਰਖਨਾਥ ਦੇ ਪਾਸ ਇਸਨੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਹੀ ਉਹਨਾਂ ਦੀ ਉਸਤ ਉਚਾਰਨ ਕੀਤੇ। ਉਹਦਾ ਬੜੀ ਸ਼ਕਤੀ ਵਾਲੇ ਨੇ, ਸਰਵਗ ਸਰਵ ਦੇ ਗਿਆਨੇ ਹਨ, ਜਿਨ੍ਹਾਂ ਦੀ ਮਹਿਮਾ ਵਡਿਆਈ ਬਹੁਤ ਹੀ ਮਹਾਨ ਵੱਡੀ ਹੈ।
ਗੋਰਖ ਬੁਲਾਏ ਸਿੱਧ ਭੂਤ ਵੇ ਸੁਣਾਏ ਕਹਿਓ।
ਸਾਧ ਸੰਗਤ ਜੀ, ਗੋਰਖਨਾਥ ਨੇ ਆਪਣੀ ਸਿੱਧ ਮੰਡਲੀ ਵਿੱਚੋਂ ਇੱਕ ਭੂਤ ਵੇ ਨਾਮ ਸਿੱਧ ਨੂੰ ਬੁਲਾ ਕੇ ਆਖਿਆ,
ਤਾਂ ਕੋ ਸਮਝਾਏ ਉਪਦੇਸ਼ ਨੇ ਜਿਹੋ ਜਾਈਏ।
ਕਹਿੰਦੇ ਨੇ ਕਿ ਨਾਨਕ ਤਬੇ ਨੂੰ ਜਾ ਕੇ ਸਮਝਾ ਤੇ ਆਪਣਾ ਉਪਦੇਸ਼ ਦੇਣਾ ਕਰ।
ਸੁਣ ਤਾਏ ਗੁਰੂ ਨਾਨਕ ਸੁਹਾਏ ਜਹਾਂ।
ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਸੋਭਾ ਪਾ ਰਹੇ ਸੀ, ਬਹੁਤ ਹੀ ਕਾਹਲੀ ਦੇ ਨਾਲ ਭੂਤ ਵੇ ਸਿੱਧ ਆਇਆ।
ਨੱਚਣੇ ਲਾਏ ਬਲ ਹੱਟ ਕੋ ਗਵਾਈਏ।
ਆ ਕੇ ਉਸਨੇ ਬਚਨ ਉਚਾਰਨ ਕੀਤਾ, ਹੇ ਬਾਲੇ ਨਾਨਕ, ਜਿਹੜਾ ਤੂੰ ਹੱਟ ਪੜਿਆ ਹੋਇਆ ਹੈ ਤੇ ਇਸ ਨੂੰ ਗਵਾ ਦੇ, ਦੂਰ ਕਰ ਦੇ।
ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ।
ਕਹਿੰਦੇ ਨੇ ਤੈਨੂੰ ਗੋਰਖਨਾਥ ਦੇ ਚਰਨੀ ਲਾ ਕੇ ਤੇ ਤੇਰਾ ਗੁਰੂ ਗੋਰਖ ਮੈਂ ਬਣਵਾ ਦਿਆਂਗਾ।
ਨੇ ਮਟਾਏ ਇਸ ਪਦ ਕਿਉਂ ਨਾ ਪਾਈਏ।
ਤੁਹਾਨੂੰ ਮੌਤ ਦਾ ਦਰ ਮਿਟ ਜਾਏਗਾ ਤੇ ਐਸੀ ਤੁਸੀਂ ਅਵਿਨਾਸ਼ੀ ਪਦ ਵੀ ਕਿਉਂ ਨੀ ਪਾ ਲੈਂਦੇ।
ਪਹੁੰਚਿਓ ਤੂੰ ਆਏ ਨੇ ਸ਼ੂਸ਼ਾ ਹਟ ਜਾਏ ਅਬ।
ਅਗਲੇ ਸਵੇਰ ਪਰਬਤ ਦੇ ਤਾਂ ਆ ਕੇ ਪਹੁੰਚ ਗਈ, ਪਹੁੰਚ ਹੀ ਗਏ ਹੋ ਤੇ ਇੱਥੋਂ ਸ਼ੂਸ਼ੇ ਖਾਲੀ ਨਾ ਮੁੜ ਕੇ ਜਾਇਓ।
ਜਾਤੇ ਕਹੋ ਤੋਏ ਜੀ ਹੋਏ ਜੋ ਸੁਣਾਈਏ।
ਇਸ ਕਰਕੇ ਤੁਹਾਨੂੰ ਕਹਿੰਦਾ ਤੇ ਹੁਣ ਜਿਹੜੀ ਤੁਹਾਡੇ ਚਿੱਤ ਵਿੱਚ ਗੱਲ ਹੈ ਤੇ ਉਹ ਮੈਨੂੰ ਸੁਣਾ ਦਿਓ।
ਸ੍ਰੀ ਗੁਰੂ ਕਹਿਤ ਮੈਂ ਸ਼ੂਸ਼ਾ ਸੋ ਰਹਿਤ ਜੋ।
ਮਹਾਰਾਜ ਕਹਿੰਦੇ ਬਚਨ ਤੇ ਹੇ ਭੂਤ ਬੇ ਸਿੱਧ, ਤੇ ਉਹ ਸ਼ੂਸ਼ਾ ਖਾਲੀ ਰਹਿੰਦਾ ਬੰਦਾ।
ਨਾਮ ਨਾ ਜਪਤ ਦੁੱਖ ਪਾਏ ਦਮ ਤ੍ਰਾਸ ਗੋ।
ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨੀ ਜਪਦਾ ਤੇ ਉਹ ਬੰਦਾ ਸ਼ੂਸ਼ਾ ਖਾਲੀ ਰਹਿੰਦਾ ਤੇ ਉਹ ਜਮਾਂ ਦੇ ਡਰ ਨੂੰ ਪਾਉਂਦਾ ਹੈ।
ਮਟਾਏ ਸਭੇ ਚਰਨ ਲਗਾਏ ਅਬ।
ਮਹਾਰਾਜ ਕਹਿੰਦੇ ਤੁਹਾਡਾ ਹੰਕਾਰ ਮੇਟ ਕੇ ਤੇ ਸਾਰਿਆਂ ਨੂੰ ਚਰਨਾਂ ਦੇ ਨਾਲ ਲਾਵਾਂਗੇ।
ਨਹੀਂ ਹਟ ਜਾਏ ਹਮੇ ਆਵੇ ਤੁਮ ਪਾਸ ਕੋ।
ਮਹਾਰਾਜ ਕਹਿੰਦੇ ਅਸੀਂ ਮੁੜ ਕੇ ਨੀ ਜਾਣਾ ਤੇ ਹੁਣ ਤੁਹਾਡੇ ਪਾਸ ਨੂੰ ਚਲੇ ਆ ਰਹੇ ਹਾਂ।
ਜਨ ਮਰਨ ਕੋਲਾ ਤੱਕ ਮਨ ਮਨ ਸੋ।
ਤੇ ਜੰਮਣ ਤੇ ਮਰਨ ਦਾ ਉਹੀ ਅਤੰਗ ਡਰ ਆਪਣੇ ਮਨ ਦੇ ਚ ਮੰਨਦਾ ਹੈ।
ਇਹ ਵੇਖੇ ਹਨ ਤਾਂ ਅਤ ਤਾਰੇ ਅਭਿਆਸ ਕੋ।
ਜਿਸਨੇ ਆਪਣੀ ਦੇਹ ਦੇ ਚ ਹਉਮੈ ਤੇ ਹੰਕਾਰ ਦਾ ਅਧਿਆਸ ਧਾਰਨ ਕੀਤਾ ਹੋਇਆ ਟਕਾਇਆ ਹੋਇਆ ਹੈ।
ਕਸਨੇ ਜਾਣ ਕਰੇ ਨਹਿ ਦੇਹ ਵਿਖੈ।
ਜਿਹੜਾ ਬ੍ਰਹਮ ਗਿਆਨੀ ਪੁਰਸ਼ ਹੈ ਤੇ ਆਪਣੀ ਦੇਹ ਚ ਰੱਤੀ ਮਾਤਰ ਵੀ ਸਨੇਹ ਪਿਆਰ ਨਹੀਂ ਕਰਦਾ।
ਰਹੇ ਤੇ ਹਰਖ ਨਹੀਂ ਸੁਖ ਨਾ ਬਨਾਸ ਕੋ।
ਜੇ ਕਰਕੇ ਦੇਹ ਉਹਦੀ ਸੰਸਾਰ ਵਿੱਚ ਬਣੀ ਰਹਿੰਦੀ ਉਹਨੂੰ ਖੁਸ਼ੀ ਨਹੀਂ, ਤੇ ਜੇ ਦੇਹ ਸੰਸਾਰ ਵਿੱਚ ਸਾਧ ਸੰਗਤ ਦੀ ਤੇ ਖਤਮ ਹੋ ਜਾਂਦੀ ਤੇ ਔਰ ਖਤਮ ਹੋਣ ਦਾ ਦੇਹ ਨਾਸ ਹੋਣ ਦਾ ਉਹਦੇ ਮਨ ਵਿੱਚ ਸੋਗ ਤੇ ਡਰ ਨਹੀਂ ਹੈ।
ਸੁਣ ਕੇ ਜਾਣੇ ਗਿਆਨ ਘਨ।
ਬਸ ਇਹ ਭੂਤ ਵੇ ਸਿੱਧ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਜਾਣ ਲਿਆ ਕਿ ਇਹ ਤਾਂ ਗਿਆਨ ਦੇ ਘਨ ਇੱਕ ਰਸ ਬੱਦਲ ਸਰੂਪ ਨੇ।
ਜਿਸ ਥਾਨ
ਆਪਣਾ ਜਿਹੜਾ ਨਿਜ ਟਿਕਾਣਾ ਸੀ ਜਿੱਥੇ ਸਿੱਧ ਬੈਠੇ ਸੀ ਉੱਥੇ ਨੂੰ ਚਲੇ ਗਿਆ। ਗੋਰਖਨਾਥ ਦੇ ਪਾਸ ਇਸਨੇ ਬੈਠ ਕੇ
ਬਰਤੰਤ ਬਖਾਨ
ਉਹ ਸਾਰਾ ਪ੍ਰਸੰਗ ਹੋਇਆ ਸੀ ਗੱਲਬਾਤ ਚਾਚਾ ਵਾਰਤਾ ਦੱਸਣਾ ਕਰੇ
ਤੇ ਤੂਸ਼ਣ ਕਰਵਾਏ।
ਕਹਿੰਦੇ ਗੋਰਖਨਾਥ ਨੇ ਭੂਤ ਵੇ ਸਿੱਧ ਨੂੰ ਚੁੱਪ ਕਰਵਾ ਕੇ
ਗੋਰਖ ਆਇਸ ਦੀਨ
ਤੇ ਫਿਰ ਆਪਣੀ ਆਗਿਆ ਜਿਹੜੀ ਸੀ ਹੋਰ ਉਚਾਰਨ ਕੀਤੇ।
ਉਹ ਸਿੱਧ ਸਮਰੱਥ ਜੋ
ਕਹਿੰਦਾ ਵੀ ਸਿੱਧਾਂ ਦੀ ਮੰਡਲੀ ਵਿੱਚੋਂ ਕੋਈ ਸਿੱਧ ਹੈ ਜਿਹੜਾ ਸਮਰੱਥ ਹੋਵੇ, ਸ਼ਕਤੀਵਾਨ ਹੋਵੇ
ਤੇ ਬਚਨ ਪ੍ਰਵੀਨ
ਜਿਹੜਾ ਬਚਨਾਂ ਦੀ ਪ੍ਰਵੀਨਤਾ ਚਤਰਾਈ ਨਾਲ ਨਾਨਕ ਤਪੇ ਨੂੰ ਜਿੱਤ ਕੇ ਲਿਆਵੇ।
ਚਰਪਟ ਕਰ ਔਰ ਤਮਕ ਕੋ।
ਸਾਧ ਸੰਗਤ ਜੀ ਇੱਕ ਚਰਪਟ ਨਾਵੇ ਸਿਰ ਸਹੀ ਤੇ ਤਾਂ ਗੁੱਸਾ ਖਾ ਕੇ ਨਾ ਇਕਦਮ ਇਹ
ਨਾਵਾ ਬੁੱਕੇ ਪਾਸ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆ ਗਿਆ
ਬੈਠੋ ਤਵੇ ਸਮੀਪ ਹੋਵੇ
ਕੋਲ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੈਠ ਗਿਆ
ਕਿਨੇ ਬਚਨ ਪ੍ਰਕਾਸ਼
ਆਪਣੇ ਮੁੱਖ ਤੋਂ ਸਾਹਿਬ ਸਾਂਝੀ ਬਚਨ ਇਸ ਨੇ ਪ੍ਰਕਾਸ਼ ਪ੍ਰਗਟ ਕੀਤੇ ਭਾਵ ਕੀ ਬੋਲੇ
ਸੋਈਆ ਆਸਨ ਬੈਸਨ ਹੈ ਕੇਠਾ
ਹੁਣ ਸਾਹਿਬ ਸਾਂਝੀ ਇਹ ਸਵਾਲ ਸਾਰੇ ਅੰਦਰਲੇ ਨੇ ਗੁਪਤ ਸਵਾਲ ਨੇ ਉਹ ਬਾਹਰੋਂ ਪ੍ਰਤੀਤ ਹੋ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੁਹਾਡਾ ਬਹਿਣ ਦਾ ਆਸਣ ਟਿਕਾਣਾ ਕਿੱਥੇ ਬਣਾਇਆ ਹੋਇਆ ਹੈ
ਤਾਂ ਭੋਜਨ ਕੌਣ ਅਚੋ ਜੋ ਅਧਾਰਾ
ਤੇ ਤੁਹਾਡਾ ਭੋਜਨ ਕਿਹੜਾ ਹੈ ਤੇ ਕਿਹੜਾ ਭੋਜਨ ਛਕਦੇ ਆ ਤੇ ਜਿਹੜਾ ਤੁਹਾਨੂੰ ਆਧਾਰ ਆਸਰਾ ਬਣਿਆ ਰਹਿੰਦਾ ਹੁਣ ਇਹ ਭੋਜਨ ਤਾਂ ਰੋਜ਼ ਹੀ ਖਾਈਦਾ ਇਹ ਸਾਰੀ ਅੰਦਰ ਦੀ ਅਵਸਥਾ ਦੀ ਗੱਲ ਹੈ ਤੇ ਇਸ ਲਈ ਉਹ ਭੋਜਨ ਕਿਹੜਾ ਹੈ ਜਿਸ ਦੇ ਆਸਰੇ ਤੁਸੀਂ ਰਹਿੰਦੇ ਹੋ ਛੱਕ ਕੇ
ਦਸਰਾਮ ਕੀ
ਆਪਣੇ ਦਸਰਾਮ ਟਿਕਾ ਪਾਉਣ ਦੀ ਸੇਜਾ ਜਿਹੜੀ ਉਹ ਕਿੱਥੇ ਡਾਹੀ ਹੈ
ਸਰੀਰ ਪੈਥਾਰਾ
ਕਿਹੜਾ ਵਸਤਰ ਤੁਸੀਂ ਆਪਣੇ ਸਰੀਰ ਤੇ ਧਾਰਿਆ ਵਸਤਰ ਤਾਂ ਗੁਰੂ ਨਾਨਕ ਨੇ ਪਾਏ ਸੀ ਰੱਸਾ ਸਰੀਰ ਨੂੰ ਲਪੇਟਿਆ ਸੀ ਚਮੜੇ ਦੇ ਵਸਤਰ ਪਾਏ ਸੀ ਠੰਡਾ ਇਲਾਕਾ ਸੀ ਹੱਥ ਵਿੱਚ ਕੁਹਾੜਾ ਸੀ ਬਰਫ਼ ਨੂੰ ਕੱਟਣ ਵਾਸਤੇ ਰਾਹ ਬਣਾਉਣ ਲਈ ਤੇ ਬਾਰਸਾਹ ਸੰਗਤ ਜੀ ਇਹ ਅੰਦਰਲੇ ਸਵਾਲ ਨੇ ਸਿੱਧ ਕੋਈ ਮਾਮੂਲੀ ਚੀਜ਼ ਨਹੀਂ ਸਨ ਬੜੀ ਸ਼ਕਤੀਆਂ ਵਾਲੇ ਸੀ ਪਰ ਗੁਰੂ ਨਾਨਕ ਦਾ ਤੇ ਇਹਨਾਂ ਦਾ ਫਰਕ ਬਹੁਤ ਵੱਡਾ ਸੀ ਇਹ ਕੇਵਲ ਮਨ ਦੇ ਤਲ ਤੇ ਖੜੇ ਸੀ ਜਿਹੜਾ ਮਨੁੱਖ ਮਨ ਦੇ ਤਲ ਤੇ ਖੜ ਜਾਵੇ ਜਿਹੜੀ ਸੁਰਤ ਮਨ ਦੇ ਤਲ ਦੇ ਉੱਤੇ ਰੁਕ ਜਾਏ ਨਾ ਉਸ ਮਨੁੱਖ ਦੇ ਅੰਦਰੋਂ ਫਿਰ ਬੋਲ ਜਿਹੜੇ ਨਿਕਲਦੇ ਉਹ ਸ਼ਕਤੀ ਦੇ ਨਿਕਲਦੇ ਆ ਨਹੀਂ ਗੁਰੂ ਨਾਨਕ ਨੂੰ ਇਹਨਾਂ ਦੇ ਪਾਸ ਜਾਣ ਦੀ ਕੀ ਲੋੜ ਸੀ ਇਸ ਵਾਸਤੇ ਸਿੱਧ ਜਿਹੜੇ ਸੀ ਆਤਮਾ ਦੇ ਤਲ ਤੱਕ ਨਹੀਂ ਪਹੁੰਚੇ ਸੀ ਜਿਹੜਾ ਮਨੁੱਖ ਆਤਮਾ ਦੇ ਤਲ ਤੇ ਪਹੁੰਚ ਜਾਏ ਨਾ ਉਹਦੇ ਮੁੱਖੋਂ ਭਗਤੀ ਦੇ ਬੋਲ ਨਿਕਲਦੇ ਆ ਜਿਹੜਾ ਮਨੁੱਖ ਮਨ ਦੇ ਤਲ ਦੇ ਉੱਤੇ ਖੜ ਜਾਏ ਮਨ ਦੇ ਤਲ ਤੇ ਜਿਹੜੀ ਸੁਰਤ ਰੁਕ ਜਾਏ ਉਹ ਮਨੁੱਖ ਸ਼ਕਤੀ ਦੇ ਬੋਲ ਬੋਲੇਗਾ ਉੱਥੋਂ ਭਗਤੀ ਨਹੀਂ ਨਿਕਲੇਗੀ ਤੁਸੀਂ ਭਾਈ ਗੁਰਦਾਸ ਨੂੰ ਪੜੋ ਇਹੀ ਕਥਾ ਉਹਨਾਂ ਨੇ ਆਪਣੀਆਂ ਵਾਰਾਂ 'ਚ ਲਿਖੀ ਹੈ ਫਿਰ ਜਾ ਡੜੇ ਸਮੇਤ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਸਿੱਧ ਪੁੱਛਣ ਸੁਣ ਵਾਲਿਆ ਕਵਨ ਸ਼ਗਤ ਇੱਥੇ ਲਿਆਈ ਸਿੱਧਾਂ ਨੇ ਸਵਾਲ ਹੀ ਇਹ ਕੀਤਾ ਬੋਲ ਹੀ ਸ਼ਕਤੀ ਦੇ ਨਿਕਲੇ ਆ ਕਿਉਂਕਿ ਮਨ ਦੇ ਤਲ ਤੇ ਖੜੇ ਸੀ ਇਹ ਬਾਲੇ ਨਾਨਕ ਤੈਨੂੰ ਸ਼ਕਤੀ ਕਿਹੜੀ ਇੱਥੇ ਲਿਆਈ ਹੈ ਇਸ ਵਾਸਤੇ ਨਿਸ਼ਾਨੀ ਇਹ ਹੈ ਮਨ ਦੇ ਤਲ ਤੇ ਸਿੱਧ ਖੜੇ ਸੀ ਜਦੋਂ ਗੁਰੂ ਨਾਨਕ ਨੇ ਜਵਾਬ ਦਿੱਤਾ ਗੁਰੂ ਨਾਨਕ ਨੇ ਸਾਧ ਸੰਗਤ ਜੀ ਜਵਾਬ ਦਿੱਤਾ ਹਾਂ ਜਪਿਆ ਪਰਮੇਸ਼ਵਰੋ ਭਾਉ ਭਗਤ ਸੰਤਾੜੀ ਲਾਏ ਗੁਰੂ ਨਾਨਕ ਆਤਮਾ ਦੇ ਤਲ ਤੇ ਖੜੇ ਸੀ ਇਸ ਵਾਸਤੇ ਉਹਨਾਂ ਦੇ ਮੁੱਖੋਂ ਭਗਤੀ ਦੇ ਬੋਲ ਨਿਕਲੇ ਮੈਂ ਭਗਤੀ ਦੇ ਆਸਰੇ ਇੱਥੇ ਪਹੁੰਚਿਆ ਨਾਮ ਵਿੱਚ ਲਿਰ ਲਾਉਣਾ ਹਾਂ ਇਸ ਲਈ ਸਿੱਧਾਂ ਦਾ ਤੇ ਗੁਰੂ ਨਾਨਕ ਦਾ ਇਤਨਾ ਅੰਤਰਾ ਸੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਫਿਰ ਆਤਮਾ ਦੇ ਤਲ ਤੇ ਪਹੁੰਚਾਇਆ ਜਦੋਂ ਬਟਾਲੇ ਦੀ ਚਰਚਾ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਮੇਲਾ ਸੁਣ ਸ਼ਿਵਰਾਮ ਦਾ ਬਾਬਾ ਅਚਲ ਬਟਾਲੇ ਆਏ ਤੇ ਸਿੱਧ ਗੋਸ਼ਟ ਪੜ੍ਹੋ ਅਖੀਰਲੀਆਂ ਪੰਕਤੀਆਂ ਔਰ ਗੋਰਖਨਾਥ ਸਾਰੇ ਸਿੱਧ ਗੁਰੂ ਨਾਨਕ ਦੇ ਚਰਨੀ ਲੱਗ ਗਏ ਤੇ ਇਹ ਗੁਰੂ ਨਾਨਕ ਨਾਮ ਸਾਨੂੰ ਉਹ ਦੇ ਜਿਹਦੇ ਨਾਲ ਸ਼ਾਂਤੀ ਆ ਜਾਵੇ ਟਿਕਾ ਆ ਜਾਵੇ ਨਾਮ ਤਾਂ ਗੋਰਖਨਾਥ ਵੀ ਦੇ ਜਾਂਦਾ ਸੀ ਮੰਤਰ ਨਹੀਂ ਟਿਕਾਇਆ ਔਰ ਉਹ ਨਾਮ ਫਿਰ ਗੁਰੂ ਨਾਨਕ ਨੇ ਵਾਹਿਗੁਰੂ ਤੋਂ ਦਵਾਇਆ ਮਹਾਰਾਜ ਕਹਿੰਦੇ ਖੜੋ ਹੁਣ ਤੁਸੀਂ ਵਾਹਿਗੁਰੂ ਤੋਂ ਦਵਾਨੇ ਵਿੱਚ ਖੜ ਕੇ ਅਰਦਾਸ ਕੀਤੀ ਸਾਧਕ ਸਿੱਧ ਗੁਰੂ ਬਹੁਤ ਚੇਲੇ ਹੋਏ ਤੇ ਫਿਰਾ ਪ੍ਰਮਾਣ ਮੰਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਫਰਮਾਣ ਵਾਹਿਗੁਰੂ ਹੁਣ ਨਾਮ ਮੰਗਦੇ ਹੈ ਸਾਰੇ ਗੁਰੂ ਗੋਰਖ ਵੀ ਸਾਰੇ ਸਿੱਧ ਵੀ ਸਾਧਕ ਲੋਕ ਵੀ ਸਾਰੇ ਔਰ ਗੁਰੂ ਨਾਨਕ ਨੇ ਉਸ ਨਾਮ ਦੀ ਬਖਸ਼ਿਸ਼ ਕੀਤੀ ਤੇ ਫਿਰ ਉਸ ਸ਼ਬਦ ਦੀ ਬਰਕਤ ਨਾਲ ਸਿੱਧਾਂ ਵਿੱਚ ਸ਼ਾਂਤ ਆਈ ਹੈ ਟਿਕਾ ਆਇਆ ਹੈ ਇਸ ਲਈ ਗੁਰੂ ਨਾਨਕ ਤਾਂ ਉੱਥੇ ਗਏ ਇਹ ਮਨ ਦੇ ਤਲ ਤੇ ਖੜੇ ਸੀ ਸ਼ਕਤੀਆਂ ਆ ਜਾਂਦੀਆਂ ਨੇ ਪਰ ਸ਼ਕਤੀ ਅਨੁਸਾਰ ਸੰਗਤ ਜੀ ਗਲਤ ਵਰਤਦੇ ਸੀ ਸ਼ੇਰ ਭੁਗੇਲੇ ਬਣ ਕੇ ਲੋਕਾਂ ਨੂੰ ਡਰਾਉਣਾ ਪੂਜਾ ਕਰਾਉਣੀ ਆਪਣੇ ਨਾਲ ਜੋੜਨਾ ਗਲਤ ਹੈ ਇਤਨੇ ਸੇ ਇਸ ਵਾਸਤੇ ਗੁਰੂ ਨਾਨਕ ਤਾਂ ਉੱਥੇ ਗਏ ਨੇ ਹਾਂਜੀ ਅੱਗੇ ਪੜ੍ਹੋ
ਸੇਜਡ ਸਾਏ ਕਾਂ ਬਿਸਰਾਮ ਕੀ
ਕਹਿੰਦੇ ਟਿਕਣ ਵਾਸਤੇ ਸੇਜਾ ਕਿੱਥੇ ਤੁਸੀਂ ਡਾਉਣਾ ਕੀਤੀ ਹੈ
ਨਾਨਕ ਪੂਰ ਸਿਰ ਪੈ ਤਾਰਾ
ਜਿਹੜਾ ਸਿੱਧ ਗੋਲ ਵਸਤਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ ਹੋਇਆ।
ਆਸਨ ਬੈਸਨ ਦੇ ਕੇ ਪਿਤਰ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਵਿਤ ਦੀ ਜਾਲ ਹੈ, ਆਸਨ ਬਸਨ ਦੇਹ ਕੇ ਪਿਤਰ ਨਾਮ ਸੋ ਭੋਜਨ ਜਾਣ ਵਾਲਾ। ਆਸਨ ਬੈਸਨ ਦੇਹ ਕੇ ਪਿਤਰ, ਪਹਿਲੇ ਸਵਾਲ ਦਾ ਜਵਾਬ ਮਹਾਰਾਜ ਕਹਿੰਦੇ ਦੇਹ ਦੇ ਵਿੱਚ ਜਿਹੜਾ ਜੋਤੀ ਸਰੂਪ ਹੈ ਨਾ ਵਾਹਿਗੁਰੂ, ਉਹਦੇ ਜਿਹੜੀ ਇਸਤਰੀ ਕੀਤੀ ਟਿਕਾਅ ਕੀਤਾ, ਇਹੀ ਬੈਠਣ ਵਾਸਤੇ ਆਸਣ ਬਣਾਉਣਾ ਕੀਤਾ, ਤੇ ਨਾਮ ਜਿਹੜਾ ਹੈ ਇਹੀ ਅਸੀਂ ਭੋਜਨ ਬਣਾਉਣਾ ਕੀਤਾ।
ਈਰਖਿਮਾ ਤਨ ਪੈ ਪਹਿਰੇ,
ਵਸਤਰ ਆਪਣੇ ਸਰੀਰ ਦੇ ਉੱਤੇ ਪਹਿਰੇ ਹੋਏ ਨੇ।
ਤੁਸੀਂ ਦਸੀ ਦਸਵੇਂ ਬਰਦਵਾਰਾ,
ਜੋ ਬਾਲ ਸ੍ਰੇਸ਼ਟ ਦਰਵਾਜ਼ਾ ਦਸਵਾਂ ਦੁਆਰ ਹੈ ਤੇ ਉੱਥੇ ਅਸੀਂ ਸੇਜਾ ਡਾਈ ਹੈ, ਭਾਵ ਕੀ ਟਿਕਾਣਾ ਕੀਤਾ ਹੈ।
ਝਟਪਟ ਖਟਪਟ ਮਿੱਟੀ ਘੱਟ ਪਟ,
ਹਾਂਜੀ ਕਵਿਤ ਚਾਰਪਟ ਖਟਪਟ ਮਿੱਟੀ ਘੱਟ ਪਟ। ਕਹਿੰਦੇ ਚਾਰਪਟ ਨਾਮ ਜਿਹੜਾ ਸਿੱਧ ਸੀ ਨਾ, ਇਹਦੀ ਜਿਹੜੀ ਖਟਪਟ ਖਟਪੜੀ ਸੀ, ਕਾਹਲੇ ਪੁਣਾ ਲੱਗਾ ਸੀ, ਅੰਦਰ ਜਲਨ ਲੱਗੀ ਹੋਈ ਸੀ, ਤੇ ਉਹ ਮਿੱਟੀ ਮਿੱਟ ਗਈ ਤੇ ਘੱਟ ਪਟ ਜੋ ਘੱਟ ਫਿਰਦੇ ਤੇ ਪਟ ਪੜਦੇ ਵਾਂਗ ਬਣੀ ਹੋਏ ਸੀ, ਇਹੀ ਜਿਹੜੀ ਸੀ ਖਟਪਟੀ ਔਰ ਪਰਦਾ ਇੱਕ ਬਣੀ ਹੋਈ ਸੀ, ਸਾਰੀ ਮਿਟ ਗਈ।
ਹੋਰ ਅੱਗੇ ਸਟਪਟ ਬੈਠ ਕੇ ਉਤਾਰਿਆ,
ਗੋਰਖ ਨਾਥ ਦੇ ਤੱਟ ਪਾਸੇ ਚਲੇ ਗਿਆ ਤੇ ਸਟਪਟ ਸ਼ਿਗ ਰਹੇ ਬੈਠ ਕੇ ਸਾਰੀ ਵਾਰਤਾ ਗੁਰੂ ਨਾਨਕ ਸਾਹਿਬ ਦੀ ਦੱਸਣਾ ਕੀਤੀ ਇਸਨੇ।
ਪੂਰਨ ਵਿਕਟ ਨਾ ਜਾਣ ਤਾਂ ਕੋ ਘੱਟ ਕੈਸੇ,
ਕਹਿੰਦੇ ਉਹ ਪੂਰਨ ਹਨ ਤੇ ਇਸ ਵਾਸਤੇ ਵਿਕਟ ਨਾ ਕੱਟੇ ਜਾਣ ਵਾਲੇ ਨੇ, ਨਾ ਜਾਣੋ ਤਾਂ ਕੋ ਘੱਟ ਕੈਸੇ, ਤੇ ਕਿਸੇ ਵੀ ਗੁਣ ਵਿੱਚ ਉਹਨਾਂ ਨੂੰ ਘਟਣਾ ਤੂੰ ਜਾਣਨਾ ਕਰ, ਕਿਸੇ ਵੀ ਵਿਧੀ ਕਰਕੇ ਲਟੇ ਉਹ ਨਿਊਨਤਾ ਵਿੱਚ ਨਹੀਂ ਆਉਂਦੇ, ਤਰਤ ਨਾ ਟਾਰੀਆ ਤੇ ਨਾ ਹਟਾਏ ਹੋਏ ਤੇਰੇ ਹਟ ਸਕਦੇ ਨੇ ਪਿੱਛੇ ਨੂੰ ਮੁੜ ਜਾਣ।
ਝੰਗਰ ਸੁਣਤ ਮਨ ਖਾ ਕੇ ਧਮਕ ਕਹਿ,
ਸਤਿਸੰਗ ਜੀ ਝੰਗਰ ਨਾਥ ਨੇ ਸੁਣ ਕੇ ਤੇ ਮਨ ਵਿੱਚ ਗੁੱਸਾ ਖਾ ਕੇ ਕਹਿਣ ਲੱਗਾ,
ਇਸ ਮਾਈ ਮੁੰਡਾ ਦੇ ਆਏ ਸਿਨਹਾਰੀਆ,
ਕਹਿੰਦਾ ਇਹ ਕਿਹੋ ਜਿਹਾ ਮਾਈ ਮੁੰਡਾ ਹੈ ਤੇ ਮੈਂ ਦੇਖਦਾ ਜਾ ਕੇ, ਮੈਨੂੰ ਆਗਿਆ ਕਰੋ। ਮਾਈ ਮੁੰਡੇ ਦੀ ਕੱਲ ਮੈਂ ਦੱਸੀ ਸੀ ਵਿਆਖਿਆ, ਤੇਰੀ ਸਿਰ ਮਾਤਾ ਦਾ ਸਿਰ ਮੁੰਦਿਆ ਇੱਕ ਸਿੱਧਾਂ ਦੀ ਗਾਲ ਹੈ, ਕਰੜੇ ਬੋਲ ਨੇ, ਉਹ ਕਿਹੋ ਜਿਹਾ ਮਾਈ ਮੁੰਡਾ ਹੈ ਤੇ ਮੈਂ ਜਾ ਕੇ ਦੇਖਦਾ। ਗੋਰਖ ਨਾਥ ਨੂੰ ਕਹਿੰਦਾ ਹੁਣ ਮੈਨੂੰ ਤੁਸੀਂ ਆਗਿਆ ਦੇਣਾ ਕਰੋ। ਸਿੰਘ ਜੀ ਕਹਿੰਦੇ ਵਿੱਚ ਆ ਕੇ ਬੈਠ ਗਿਆ ਸਤਿਗੁਰਾਂ ਦੇ ਪਾਸ ਤੇ ਇਸਨੇ ਬਚਨ ਉਚਾਰਿਆ,
ਬਿਨਾ ਦੁੱਧ ਬਾਰ ਪੈਸੇ ਪ੍ਰਿਤ ਪਾਰੀਆ,
ਕਹਿੰਦੇ ਮਹਾਰਾਜ ਬਿਨਾਂ ਦੁੱਧ ਤੋਂ ਬੱਚੇ ਦੀ ਤੁਸੀਂ ਪਾਲਣਾ ਕਿਵੇਂ ਕੀਤੀ ਆ। ਹੁਣ ਗੁਰੂ ਨਾਨਕ ਦੇ ਨਾਲ ਤਾਂ ਸ੍ਰੀ ਚੰਦ ਜੀ ਤੇ ਜਾਂ ਲਕਸ਼ਮੀ ਦਾਸ ਉਸ ਵੇਲੇ ਨਹੀਂ ਸੀ, ਪਰ ਇਹ ਵੀ ਸਾਰੀ ਅੰਦਰਲੀ ਅਵਸਥਾ ਦੀ ਗੱਲ ਹੈ ਤੇ ਬਿਨਾਂ ਦੁੱਧ ਤੋਂ ਤੁਸੀਂ ਬੱਚੇ ਦੀ ਕਿਵੇਂ ਪਾਲਣਾ ਕੀਤੀ ਹੈ। ਤੁਹਾਡਾ ਨਾਮ ਕੀ ਹੈ ਤੇ ਇਸ ਲਈ ਕਿੱਥੇ ਜਾਵੋਗੇ,
ਕੌਣ ਸੇ
ਦੇਸ਼, ਤੁਹਾਡਾ ਦੇਸ਼ ਕਿਹੜਾ ਹੈ ਦੱਸਣਾ ਕਰੋ।
ਝੰਗਰ ਬੂਝੇ ਤੋਹੇ ਕੋ,
ਮੇਰਾ ਨਾਮ ਝੰਗਰ ਨਾਥ ਸਿੱਧ ਹੈ ਤੇ ਮੈਂ ਤੈਨੂੰ ਪੁੱਛਦਾ ਹਾਂ
ਤੁਹਾਡਾ ਭੇਸ,
ਤੇ ਤੁਹਾਡਾ ਭੇਸ ਜਿਹੜਾ ਹੈ ਭੇਸ ਉਹ ਕਿਹੜਾ ਹੈ ਦੱਸਣਾ ਕਰੋ।
ਸਵਈਆ ਭਾਉਂਦੂ ਸੁਣੋ ਹਮ ਨਾਨਕ ਨਾਮ,
ਤੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਨਾ ਇਸਨੇ ਬੋਲ ਮਾਰਾ, ਕਹਿੰਦੇ ਭਾਉਂਦੂ ਤੇ ਹੇ ਭਾਉਂਦੂ ਵੇ ਸਮਝ ਤੇ ਜਾ ਹੇ ਭਾਉਂਦੂ, ਤੇਰਾ ਮਨ ਭਾਉਂਦੂ ਭਾਉਂ ਰਿਹਾ ਹੈ, ਰਿਧੀਆਂ ਸਿੱਧੀਆਂ ਦੇ ਵਿੱਚ ਚੱਕਰ ਲਾ ਰਿਹਾ ਹੈ, ਇਸ ਵਾਸਤੇ ਟਿਕਾ ਤੇਰੇ ਅੰਦਰ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਉਂਦੂ ਸੁਣੋ ਹਮ ਨਾਮ, ਨਾਨਕ ਨਾਮ ਸਾਡਾ ਨਾਮ ਨਾਨਕ ਹੈ,
ਲੱਗੀ ਲਿਵਤੇ ਔਰ ਬਾਰਕ ਪਾਰਾ,
ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਲਿਵ ਲੱਗੀ ਹੋਈ ਹੈ ਤੇ ਨਾਮ ਦੇ ਦੁੱਧ ਦੇ ਨਾਲ ਇਸ ਮਨ ਬਾਲਕ ਦੀ ਪਾਲਣਾ ਕਰਦੇ ਹਾਂ।
ਅੱਜ ਜਹਾਂ ਤੈ ਜਾਵਾਂਗੇ,
ਕਹਿੰਦੇ ਜਿੱਥੇ ਤੱਕ ਸਾਡਾ ਕੰਮ ਹੈ ਤੇ ਉੱਥੇ ਤਾਂ ਅਸੀਂ ਜਾਵਾਂਗੇ।
ਨਗਰੀ ਸਿਵ ਦੇਸ਼ ਪਛਾਣ ਹਮਾਰਾ,
ਤੇ ਜਿਹੜੀ ਨਗਰੀ ਹੈ ਤੇ ਇਸ ਵਾਸਤੇ ਸ਼ਿਵ ਦੇਸ਼, ਸ਼ਿਵ ਨਾਮ ਹੈ ਕਲਿਆਣ ਸਰੂਪ ਵਾਹਿਗੁਰੂ ਦਾ, ਉਹਦਾ ਦੇਸ਼ ਹੈ ਸੱਚਖੰਡ, ਸੱਚਖੰਡ ਵਸੈ ਨਿਰੰਕਾਰ। ਮਹਾਰਾਜ ਕਹਿੰਦੇ ਸੱਚਖੰਡ ਹੀ ਸਾਡੀ ਨਗਰੀ ਹੈ, ਜਾਣ ਲੈ
ਸੋ ਗੋਰਖ ਉੱਤਮ ਪੰਥ ਤੇ,
ਇਸ ਵਾਸਤੇ ਕਹਿੰਦੇ ਤੁਸੀਂ ਜਿਹੜਾ ਉੱਤਮ ਸ੍ਰੇਸ਼ਟ ਰਸਤਾ ਹੈ ਨਾ ਤੇ ਗੋਰਖਨਾਥ ਦੇ ਸਮੇਤ ਭੁੱਲੇ ਹੋਏ ਹੋ,
ਬਹੁਤ ਵਧਾਏ ਕੇ ਮਾਨਿਆ ਪਾਰਾ,
ਆਪਣੀ ਉਮਰ ਜਿਹੜੀ ਲੰਬੀ ਵਧਾ ਲਈ ਤੇ ਇਹਦਾ ਬੜਾ ਭਾਰੀ ਹੰਕਾਰ ਤੁਹਾਡੇ ਮਨ ਵਿੱਚ,
ਚੰਗਰ ਲੱਜਤ ਹੋਏ
ਐਸੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਬੋਲਾਂ ਨੂੰ ਸੁਣ ਕੇ ਤੇ ਝੰਗਰ ਨਾਲ ਸ਼ਰਮਿੰਦਾ ਹੋ ਕੇ
ਸਵੇਰ ਪੈ ਜਾਏ ਕੇ ਬੈਨ ਉਚਾਰਾ
ਸਵੇਰ ਪਰਬਤ ਦੇ ਉੱਤੇ ਚਲੇ ਗਿਆ ਤੇ ਜਾ ਕੇ ਉਸਨੇ ਸਾਧ ਸੰਗਤੀ ਉਚਾਰਿਆ
ਸੋਈਆ ਕੋ ਜੁਗਤੀ ਕਰਨਾ ਅਟਕੈ
ਕਹਿੰਦੇ ਉਹ ਕਿਸੇ ਵੀ ਜੁਗਤੀ ਕਰਕੇ ਰੁਕਦੇ ਨਹੀਂ ਹਨ
ਕਾਲੀ ਉੱਤਰ ਦੇ ਬਤਾਈ
ਬੜੀ ਸ਼ੀਘਰ ਹੀ ਜਵਾਬ ਦੇ ਦਿੰਦੇ ਸਵਾਲ ਦਾ
ਸੰਗਰ ਬੋਲ ਉੱਠਿਓ ਸੁਣ ਕੇ
ਹੁਣ ਇੱਕ ਸੰਗਰ ਨਾਵੇਂ ਸਿੱਧ ਸੁਣ ਕੇ ਬੋਲ ਉੱਠਿਆ
ਹਰ ਬਾਲ ਕੋ ਮੈਂ ਤੇ ਰੋਕੋ ਜਾਈ
ਕਹਿੰਦਾ ਮੈਂ ਬਾਲ ਚਾਚਾ ਝਗੜਾ ਕਰਕੇ ਤੇ ਉਹਨੂੰ ਜਾ ਕੇ ਰੋਕਦਾ ਹਾਂ ਨਾਨਕ ਤਪੇ ਨੂੰ
ਹੋਰ ਕੇ ਆਸ ਨੇ ਤਬੈ
ਗੋਰਖਨਾਥ ਦੇ ਸਾਧ ਸੰਗ ਜੀ ਆਗਿਆ ਲੈ ਕੇ ਤਦੋਂ
ਰੋਜ਼ ਚੱਲੋ ਗੁਰ ਕੇ ਡਿਗਤਾਈ
ਤੇ ਬਹੁਤ ਹੀ ਗੁੱਸਾ ਕਰਕੇ ਤੇ ਬੜੀ ਕਾਹਲੀ ਨਾਲ ਗੁਰੂ ਨਾਨਕ ਸਾਹਿਬ ਦੇ ਪਾਸ ਨੂੰ ਚੱਲ ਪਿਆ
ਜਿਉਂ ਬਿੰਤਾ ਸੁਦਕੋ ਚਹਿ ਜੀਤਨ
ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਤੇ ਜਿਵੇਂ ਬਿੰਤਾ ਦਾ ਪੁੱਤਰ ਗਰੜ ਹੈ ਤੇ ਉਸ ਨੂੰ ਜਿੱਤਣਾ ਚਾਹੇ
ਪੰਨਕ ਬਾਰ ਹੀ ਬਾਰ ਸਦਾਈ
ਸੱਪ ਜਿਹੜੇ ਸਾਧ ਸੰਗ ਜੀ ਬਾਰ ਬਾਰ ਦੌੜਨ ਉਸ ਪਾਸੇ ਨੂੰ ਤੇ ਗਰੜ ਨੂੰ ਕਿੱਥੇ ਸੱਪ ਜਿੱਤ ਸਕਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਿੱਤਣ ਵਾਸਤੇ ਸਿੱਧ ਆ ਰਹੇ
ਦੂਰਾ ਗਏ ਅਗਾਰੀ ਕੋ ਗੁਰੂ
ਹੁਣ ਗੁਰੂ ਨਾਨਕ ਸਾਹਿਬ ਸੰਗ ਜੀ ਅੱਗੇ ਨੂੰ ਚੱਲ ਪਏ
ਜਰਮੀਨਾ ਦੇ ਨਾਮ
ਮਹਾਰਾਜ ਜੀ ਅੱਗੇ ਨੂੰ ਚੱਲ ਪਏ
ਮੀਨਾ ਦੇ ਨਾਮ
ਤੇ ਜਿਸ ਪਹਾੜ ਦਾ ਨਾਮ ਮੀਨਾ ਸੀ ਤੇ ਉਸ ਤਰਫ ਨੂੰ ਚੱਲ ਪਏ
ਐਸੇ ਆਸਣ ਲਾਏ ਤਾਂ
ਉੱਥੇ ਸਤਿਗੁਰੂ ਮਹਾਰਾਜ ਜੀ ਆਸਣ ਲਾ ਕੇ ਬੈਠ ਗਏ
ਮਾਨ ਸਿਦਕਾਮ
ਤੇ ਸਿੱਧਾਂ ਦਾ ਮਾਣ ਜਿਹੜਾ ਹੈ ਤੇ ਇਸ ਨੂੰ ਨਾਸ ਕਰਨਾ ਹੀ ਗੁਰੂ ਨਾਨਕ ਦਾ ਕੰਮ ਹੈ
ਸੰਗਰ ਬੋਲੋ ਆਨ ਕੈ
ਸੰਗਰਨਾਥ ਸਿੱਧ ਜਿਹੜਾ ਸੀ ਆ ਕੇ ਬੋਲਿਆ
ਬਾਲੇ ਹੈ ਆਦੇਸ਼
ਕਹਿੰਦਾ ਜੇ ਬਾਲੇ ਨਾਨਕ ਤਪੇ ਆਦੇਸ਼ ਹੋਵੇ
ਦੂਸ਼ਣ ਮੁਕਤੇ ਰਹੇ
ਤੇ ਗੁਰੂ ਨਾਨਕ ਦੇ ਮਹਾਰਾਜ ਜੀ ਮੁਖੋਂ ਚੁੱਪ ਰਹੇ
ਮੁਸ਼ਕਾਨੇ ਜਗਤੇ
ਜਗਤੇ ਈਸ਼ਰ ਗੁਰੂ ਨਾਨਕ ਦੇ ਮਹਾਰਾਜ ਜੀ ਹੱਸ ਪਏ
ਉਠਾ ਜਿਸ ਮੈਂ ਸੰਗਰ ਹੋਏ
ਕਹਿੰਦੇ ਸੰਗਰ ਜਿਹੜਾ ਸਿਰ ਸੀ ਹੋਰ ਗੁੱਸੇ ਵਿੱਚ ਹੋ ਕੇ
ਅਸਬਤ ਬਚਨਾ ਲਾ ਵਹੀ
ਇਸ ਤਰ੍ਹਾਂ ਦਾ ਸੰਗ ਜੀ ਬਚਨ ਕਹਿਣ ਲੱਗਾ
ਉੱਤਰ ਦੇਤ ਨਾ ਕੋਏ
ਕਹਿੰਦਾ ਹੈ ਮੈਂ ਸਵਾਲ ਕੀਤਾ ਤੇ ਇਹਦਾ ਕੋਈ ਜਵਾਬ ਨੀ ਤੁਸੀਂ ਦੇ ਰਹੇ
ਮਾਈ ਮੁੰਡਾ ਹਸਤ ਹੈ
ਮਾਈ ਮੁੰਡੇ ਤੂੰ ਵੇਖ ਕੇ ਮੈਨੂੰ ਹੱਸ ਰਿਹਾ ਹੈ
ਕਬੇਤ ਮਾਈ ਮੁੰਡਾ ਗੋਰਖ ਹੈ ਟਿਕਣਾ ਨਦੀ ਨੀ ਤੋਹੇ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਾਈ ਮੁੰਡਾ ਤਾਂ ਗੋਰਖਨਾਥ ਹੈ ਤੇ ਜਿਸ ਨੇ ਆਪਣੀ ਬੁੱਧੀ ਦੇ ਸੰਸਕਾਰ ਰੂਪੀ ਜਿਹੜੇ ਭੈੜੇ ਕੇਸ ਸੀ ਨਾ ਮੰਨੇ ਨਹੀਂ ਹਨ ਤੇ ਇਸ ਵਾਸਤੇ ਜਿਹਨੇ ਤੈਨੂੰ ਚੰਗੀ ਸਿੱਖਿਆ ਜਿਹੜੀ ਸੀ ਨਹੀਂ ਦੇਣਾ ਕੀਤੀ
ਪਾੜ ਮੁੰਦਰਾ ਪਾਏ ਬਿਮਤ ਬਣਾਇਓ ਹੈ
ਤੇਰੇ ਕੰਨਾਂ ਵਿੱਚ ਮੁੰਦਰਾ ਕੰਨਾਂ ਨੂੰ ਪਾੜ ਕੇ ਪਾਤੀਆਂ ਤੇ ਇਸ ਵਾਸਤੇ ਤੈਨੂੰ ਵੱਧ ਸ਼ਕਲ ਬਣਾ ਦਿੱਤਾ ਹੈ
ਮੁੜ ਕੋ ਮੁੰਡਾਏ ਨੇ ਜਬੂਤ ਕੋ ਲਜਾਏ
ਕਹਿੰਦੇ ਤੇਰਾ ਸਿਰ ਜਿਹੜਾ ਸੀ ਮੰਨ ਦਿੱਤਾ ਤੇ ਤੇਰੀ ਗੋਦ ਤੇ ਗੁੜ ਦੀ ਲੱਜਾ ਜਿਹੜੀ ਸੀ ਉਹ ਵੀ ਦੂਰ ਕਰ ਦਿੱਤੇ
ਕੰਨ ਭਸਮਾ ਲਗਾਏ ਬਾਦ ਜਨਮ ਗਵਾਇਓ ਹੈ
ਤੇਰੇ ਸਰੀਰ ਨੂੰ ਤੇ ਸਵਾਹ ਵਾਲੀ ਦੱਸ ਦਿੱਤੀ ਤੇ ਤੇਰਾ ਜਨਮ ਜਿਹੜਾ ਸੀ ਵਿਅਰਥ ਹੀ ਗਵਾ ਦਿੱਤਾ
ਜੈਸੇ ਨੀਰ ਭੇਕ ਨੇ ਕਮਲ ਕੀ ਸਾਰ ਜਾਣੈ
ਇਸ ਤਰ੍ਹਾਂ ਕਹਿੰਦੇ ਤੇ ਪਾਣੀ ਦੇ ਵਿੱਚ ਭੇਕ ਡੰਡੂ ਹੁੰਦਾ ਹੈ ਤੇ ਔਰ ਕਵਲ ਦੀ ਸੁਗੰਧੀ ਦੇ ਸਾਰ ਨਹੀਂ ਜਾਣਦਾ ਹੈ ਇਸ ਵਾਸਤੇ ਕਵਲ ਪਾਣੀ ਵਿੱਚ ਹੁੰਦਾ ਤੇ ਔਰ ਡੱਡੂ ਵੀ ਪਾਣੀ ਵਿੱਚ ਹੁੰਦਾ ਹੈ ਤੇ ਪਰ ਡੱਡੂ ਨੂੰ ਵੀ ਪਾਣੀ ਦੀ ਸੰਗਤ ਆ ਕਵਲ ਨੂੰ ਵੀ ਪਾਣੀ ਦੀ ਸੰਗਤ ਆ ਪਰ ਡੱਡੂ ਕਵਲ ਦੀਆਂ ਜੜਾਂ ਵਿੱਚ ਰਹਿ ਕੇ ਕਵਲ ਦੀ ਸਾਰ ਨਹੀਂ ਜਾਣਦਾ ਸੁਗੰਧੀ ਦੇ ਤੇ ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਤੇਰੀ ਹਾਲਤ ਹੈ ਤੁਸੀਂ ਜਿਹੜੇ ਅੰਦਰ ਚਿੰਨ ਸੀ ਨਾ ਯੋਗ ਦੇ ਉਹ ਨਹੀਂ ਧਾਰਨ ਕੀਤੇ
ਯੋਗ ਕੋ ਲਜਾਇਓ ਹੈ
ਤੁਸੀਂ ਆਪਣੇ ਯੋਗ ਮਤ ਨੂੰ ਸ਼ਰਮਸਾਰ ਕਰ ਦਿੱਤਾ
ਸੰਗਰ ਸੁਨਤ ਸਰੁੱਤ ਹੋਏ ਕੇ ਲਜਤ ਮਤ
ਸੰਗਤ ਜੀ ਸੰਗਰ ਜਿਹੜਾ ਸਿਰ ਸੀ ਸੁਣ ਕੇ ਨਾ ਕੰਨਾਂ ਵਿੱਚ ਬਹੁਤ ਹੀ ਸ਼ਰਮਿੰਦਾ ਹੋ ਕੇ
ਤੁਸੀਂ ਧਾਰ ਚਿੱਤ ਐਸੇ ਵਚਨ ਅਲਾਇਓ ਹੈ
ਸ਼ੰਕਾ ਧਾਰ ਕੇ ਚਿੱਤ ਵਿੱਚ ਤੇ ਇਸ ਤਰ੍ਹਾਂ ਵਚਨੇ ਨੇ ਉਚਾਰਨ ਕੀਤਾ
ਕੌਣ ਹੈ ਜੁਗਤ ਜਤ ਕ੍ਰੋਧ ਨੂੰ ਕੋ ਜੀਤ ਲਈ ਜਾਏ
ਕਹਿੰਦਾ ਜੀ ਉਹ ਜੁਗਤੀ ਕਿਹੜੀ ਹੈ ਤੇ ਜਿਸ ਕਰਕੇ ਕ੍ਰੋਧ ਨੂੰ ਜਿੱਤ ਲਈਏ
ਹੋਏ ਕਹਿ ਅਤੀਤ ਕਸ ਕਾਮ ਕੋ ਗਵਾਈਏ
ਇਹ ਬਰਕਤ ਬਣ ਕੇ ਤੇ ਜੋ ਕਾਮ ਹੈ ਤੇ ਉਹ ਕਿਵੇਂ ਗਵਾਉਣਾ ਕਰੀਏ
ਇਸ ਕਾਲ ਟਰੇ ਕੈਸੇ ਲੋਭ ਪਰ ਹਰੇ ਓਰੀ
ਮੌਤ ਸ سر تو کیویں ٹل جائے تے لوبھ جڑا ہردے چوں کیویں مٹ جائے
کون سی جگت تے امر پد جائیے
کیڑی جوتی کر کے مرتو تو رہت جیڑی پدوی ہے تے اس امرت رو پدوی دے اندر کیویں جانا کریے
مایا تج کیسے کر جگ میں رہائے نر
چڑھ کے منک سنسار دے کس طرح رہنا کرے
کچھ ہے سندے تو کو اتر سنائیے
میں سنسا سوال پوچھا ہے اس دا جواب مینو سنا کرو
ایسی سن بین دت دین گن این گرو
اس طرح دے ساتھ سنجی بدن سن کے مکتی داتے تے گناہ دے گھر گرو نانک دیو مہاراج
جاہی کی سران تے سرب سکھ پائیے
اس گرو نانک دیو مہاراج دی شرم ٹکنے کر کے سارے سکھ پا لے دے
خاطر اس جیت تاج ترگن اتیت ہوئے
مہاراج کہندے شانتی دے نام تے غصے نوں جتی دا ہے تاج ترگن اتیت ہوئے تینا گنا سب چڈ کے اتیت ہوا جاتا راجسی تامسی سانتی رجو گن ستو گن تمو گن ان چڈ کے اتیت ہوا جاتا
گرو مکھ پائے گیان کام کو گوائیے
گرو دے مکھوں گیان نو پراپت کر کے کام جڑا ہے اس نو بس وچ کر لئی دا
نام لے وکال ٹرے لوب تے سنتوخ ترے
کہندے نام دے چلے لاؤن نال موت جڑی ٹل جاندی ہے تے لوب دے نال سنتوخ دھرم دے نال لوب درشٹی جڑی او چکی جاندی ہے
جان ہار کرے تے امر پد جائیے
واہگرو پرمیشور دا دھیان کرن دے نال امر پدوی دے اندر چلے جائیے گا جتھے موت نہیں
سنتن کی سنگت کہ مایا تے الے پر ہے
سنتاں دی سنگت کر کے مایا تو نرلیپ رہندا جیویں قبر پانی وچ نرلیپ رہندا اس طرح سنسار وچ نرلیپ بن جاندا
دیکھے بک جان کرے دے تے بساریا
وشیاں نوں بے روپ جان کے تے اپنے ہردے دے وچوں بھلاونا کریے
بھاؤ سو بھگت اتم جگت وڈی
جڑی واہگرو پرمیشور دی پریما بھگتی ہے ساریاں تو اتم جگتی شریشٹ جگتی ہے وڈی
مان موتیا کے نرالم رہائیے
چڈ کے اس طرح سنگ بن جائیے
بھیا سنگر سن سنے سبینا
اس طرح سنگر ناتھ سدھ نے کنا گرو نانک صاحب دے بچن سنے
بھائی من چین سمیر سدھایو
من دے چین شانتی ہو گئی تے سمیر پربت نو چل پیا
سنبھال کے سدھ تبے
سنجی ایک سنبھال کا نام سدھ آ گیا
گر کے ڈگ بیٹھ کے واہ گیا لائیو
گرو نانک دیو مہاراج جی دے پاس بیٹھ کے اس نے بچن اچارن
کیا جاگو
سنسار کا ویوہار جڑا ہے تے کیوں چھڑ دتا
کیسے اداسی وکھے من لاؤ
اداسیتا اپنے من نو کیویں جوڑ لیا
اتنا پورن کاج کبے بنا
آج کدے بھی کہندے تے کم پورے نہیں ہوندے
جو کرے جو چاہو اور پائیو
بن جوگ کرے جو چاہو اور پائیو بنا جوگ کیتے تو کہندا دھارن کیتے تو کام نہیں پورے ہوندے جوگ دھارن کر لو جو ہردے تن وہ پا لو
دوہرا سن بولے پنکج بدنا
یہ سوال سن کے کور سریخے تیرے والے گرو نانک دیو جی بولے
الم ہے جوگ
مہاراج کہندے تے جس دے آسرے جوگ ہے
جو نکی برسو کہو
کہندے او اسی نکی چنگی ڈنگ دے نال پکڑ لیا ہے
کبے نہ کرو بجوگ
کدے بھی اس پاسوں اسی بچھوڑا جامنے نہیں کیتا بچھوڑا کیتا نہیں راج لیلا تیرے نام بنائی جوگ بنیا تیرا کیرتن گائی رب دی کیرتی بھلائی نہیں کدے بھی اس واسطے جوگ تو بچھوڑا ہوندا ہی نہیں ساڈا کدے بھی گرو نانک دیو مہاراج کہندے جوگ دیاں کئی قسماں نے اگربت جوگ ہے سگربت جوگ ہے تے سگربت جڑا نام نال جڑیا جاندا اگربت جڑا ہے کہ ساتھ سنگت جی اپنے پرانا کڑاونا اتارنا یہ پچھے ساریاں دیاں ودھیاں آ چکیاں نے ہٹ جوگ وچ گرو نانک صاحب نے بھرتری نوں دسیاں سی کس ڈنگ دے نال ساس چڑھاونے آ کیویں ٹھہراونے آ کیویں اتارنے آ کنی واری چڑھاونے آ تے دگنے اتنے ٹھہراونے آ کمبک ریتک پورک یہ سارا کچھ آ چکا ہے ہاں جی اگے پڑھو سنسار کے ویوہار تو مہاراج کہندے اداس میں اس طرح ہویا تھا
سدا نام لوے
سدا ایک واہگرو پر ਪਰਮੇਸ਼ਰ ਦੇ ਨਾਮ ਵਿੱਚ ਲਹਿਲਾਈ ਹੈ।
ਸਰਬ ਕਾਜ ਪੂਰਨ ਕਰਤਾ,
ਵਾਹਿਗੁਰੂ ਦਾ ਨਾਮ ਹੀ ਜਪਦਿਆਂ ਜਪਦਿਆਂ ਸਾਰੇ ਕੰਮ ਨਾਮ ਹੀ ਪੂਰੇ ਕਰ ਦਿੰਦਾ।
ਜਿਸ ਤੇ ਹੋਤ ਵਿਵੇਕ,
ਜਿਸ ਵਾਹਿਗੁਰੂ ਦੇ ਨਾਮ ਦੇ ਜਪਣੇ ਕਰਕੇ ਵਿਵੇਕ ਮਨੁੱਖ ਗਿਆਨਵਾਨ ਹੋ ਜਾਂਦਾ, ਜਾਂ ਵਿਵੇਕ ਬਿਵ ਏਕ ਬਿਵ ਦੋ ਤੋਂ ਇੱਕ ਹੋ ਜਾਂਦਾ, ਜੀਵ ਤੇ ਇਸ਼ ਦੀ ਏਕਤਾ ਹੋ ਜਾਂਦੀ ਹੈ। ਤੇ ਇਸ ਵਾਸਤੇ ਤੇ ਇਹ ਗਿਆਨਵਾਨ ਮਨੁੱਖ ਬਣ ਜਾਂਦਾ ਗਿਆਨੀ।
ਸੰਭਾਲ ਕਾ ਸਾਰ,
ਇਹ ਸੰਭਾਲ ਕਾ ਸਿੱਧ ਸਾਰ ਸ੍ਰੇਸ਼ਟ ਸਤਿਗੁਰਾਂ ਦੇ ਵਚਨ ਸੁਣ ਕੇ
ਗਮਨੋ ਸਿਖਰ ਸੁਮੇਰ ਪੈ,
ਸੁਮੇਰ ਪਰਬਤ ਦੇ ਸਾਥ ਸੰਗ ਜੀ ਸਿਖਰ ਨੂੰ ਚੱਲ ਪਿਆ,
ਵੀਰ ਵਰਤਾਂਤੀ ਉਚਾਰ,
ਸਾਰਾ ਪ੍ਰਸੰਗ ਜਿਹੜਾ ਸੀ ਜਾ ਕੇ ਉਚਾਰਿਆ।
ਜਾਏ ਪਿਓ ਪੂਰਨ ਅਬਾਰ,
ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਹ ਜਿਹੜਾ ਅਧਿਆਰ ਹੈ ਨਾ ਤੇ ਪੂਰਾ ਹੋ ਗਿਆ ਗੁਰੂ ਨਾਨਕ ਸਾਹਿਬ ਦੀ ਕਥਾ ਦਾ।
ਕਵਿਤਾ ਬੰਦਤ ਗੋਬਿੰਦ ਸਿੰਘ ਪਾਦੇ ਅਰਬਿੰਦ,
ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ, ਬੰਦਤ ਗੋਬਿੰਦ ਸਿੰਘ ਪਾਦ ਅਰਬਿੰਦ। ਇਸ ਲਈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾਦ ਚਰਨ ਅਰਬਿੰਦ ਕਵਲਾਂ ਵਾਂਗ ਨੇ, ਜਿਵੇਂ ਕਵਲ ਖਿੜਦੇ ਆ ਇਉਂ ਖੇੜਾ ਦੇਣ ਵਾਲੇ ਨੇ, ਕਵਲ ਪਾਣੀ ਤੋਂ ਨਿਰਲੇਪ ਰੱਖਦਾ ਇਉਂ ਸੰਸਾਰ ਦੇ ਪਦਾਰਥਾਂ ਤੋਂ ਨਿਰਲੇਪ ਰੱਖਦੇ ਨੇ। ਤੇ ਇਸ ਵਾਸਤੇ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ।
ਦੁੱਖ ਦੁੰਦ ਕੋ ਨਕੰਦ, ਗੁਰੂ ਮੇਰੋ ਈ ਮੁਕੰਦ ਹੈ।
ਦੁੱਖ ਦੁੰਦ ਕੋ ਨਕੰਦ, ਦੁੰਦ ਦੋ ਜਿਹੜੇ ਦੁੱਖ ਜੰਮਣ ਤੇ ਮਰਨ ਦੇ ਆ, ਇਹਨਾਂ ਨੂੰ ਕੱਟਣ ਵਾਲੇ ਸਤਿਗੁਰੂ ਤੇ ਮੇਰੇ ਮੁਕਤੀ ਦਾਤਾ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਬਾਲਾ ਸੁੰਦਰ ਵਾਚੀ ਗੋਰਖੀ ਵਿਚਾਰ ਸਿੱਧ ਲੀਨੋ ਹੈ ਹਕਾਰ ਸਭ,
ਭਾਈ ਬਾਲਾ ਜੀ ਸੰਧੂ ਗੋਲ ਦੇ ਉਚਾਰਦੇ ਨੇ ਕਥਾ ਖਡੂਰ ਸਾਹਿਬ ਦੇ ਅੰਦਰ, ਗੁਰੂ ਅੰਗਦ ਦੇਵ ਨੂੰ ਸੁਣਾ ਰਹੇ ਭਾਈ ਪੈੜਾ ਮੁਖਾ ਲਿਖ ਰਿਹਾ ਹੈ। ਗੁਰੂ ਅਮਰਦਾਸ ਬਾਬਾ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੁਲਕਾ, ਭਾਈ ਧਿੰਗਾ ਜੀ, ਤੇ ਇਸ ਵਾਸਤੇ ਇਹ ਸਾਰੇ ਬਾਬਾ ਬੁੱਢਾ ਜੀ ਸਰੋਤੇ ਨੇ ਇਸ ਕਥਾ ਦੇ, ਭਾਈ ਬਾਲਾ ਉਚਾਰ ਰਿਹਾ ਤੇ ਜਿਸ ਤਰ੍ਹਾਂ ਅੱਗੇ ਕਥਾ ਆ ਰਹੀ, ਗੋਰਖ ਨੇ ਵਿਚਾਰ ਕੇ
ਛਿਦਲੀ ਨੇ ਹੈ ਘਰ ਸਭ,
ਤੇ ਸਿਰ ਜਿਹੜੇ ਸੀ ਆਪਣੇ ਸਾਰੇ ਪਾਸ ਸੱਦ ਲਏ,
ਐਸੀ ਉਚਾਰ ਤਬ ਭੇਜੋ ਗੋਪੀ ਚੰਦ ਹੈ,
ਤੇ ਆਪਣੀ ਆਗਿਆ ਦੇ ਕੇ ਤੇ ਹੁਣ ਗੋਪੀ ਚੰਦ ਇੱਕ ਸਿੱਧ ਹੈ ਤੇ ਉਹਨੂੰ ਗੁਰੂ ਨਾਨਕ ਸਾਹਿਬ ਦੇ ਪਾਸ ਭੇਜਿਆ।
ਦੇਖ ਕਰ ਕਹੀ ਹੈ ਆਦੇਸੀ,
ਹਾਂਜੀ ਆਉਂਦੇ ਨੀ ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਆਦੇਸ਼, ਆਦੇਸ਼ ਸਿੱਧਾਂ ਦੀ ਬੋਲੀ ਹੈ, ਆਦੇਸ਼ ਨਮਸਕਾਰ ਨੂੰ ਕਹਿੰਦੇ ਨੇ।
ਇੱਕ ਕਰਕੇ ਆਦੇਸ਼ ਸੁਣ ਭਾਕੀ ਸੁੱਖ ਕੰਦ ਹੈ,
ਤੇ ਸੁਖਾਂ ਦੇ ਬਦਲ ਗੁਰੂ ਨਾਨਕ ਸਾਹਿਬ ਨੇ ਸੁਣ ਕੇ ਮਹਾਰਾਜ ਕਹਿੰਦੇ ਇੱਕੋ ਅਹੰਕਾਰ ਵਾਹਿਗੁਰੂ ਨੂੰ ਆਦੇਸ਼ ਹੈ, ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ।
ਮਹਾਰਾਜ
ਕਹਿੰਦੇ ਆਵੇ ਸਾਡੇ ਪਾਸ ਬੈਠ ਤੇ ਹਿਰਦੇ ਚ ਬੜੀ ਖੁਸ਼ੀ ਧਾਰ ਕੇ,
ਐਸੇ ਮਾਰ ਤੰਡ ਦੇਖ ਵੇਖ ਸਾਥ ਅਰਬਿੰਦ ਹੈ,
ਜਿਸ ਤਰ੍ਹਾਂ ਮਾਰ ਤੰਡ ਸੂਰਜ ਨੂੰ ਵੇਖ ਕੇ ਕਵਲ ਖਿੜ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਸੀ ਇਹ ਸਿੱਧ ਗੋਪੀ ਨਾਥ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਦਾ ਹਿਰਦਾ ਕਵਲ ਖਿੜ ਗਿਆ।
ਕੌਣ ਧਿਆਨੀ ਕੌਣ ਗਿਆਨੀ ਕੌਣ ਇਸ ਨਾਨੀ,
ਕਹਿੰਦਾ ਜੀ ਧਿਆਨੀ ਕੌਣ ਹੁੰਦਾ ਹੈ ਤੇ ਗਿਆਨੀ ਕੌਣ ਹੁੰਦਾ ਹੈ ਤੇ ਇਸ਼ਨਾਨੀ ਕੌਣ ਹੁੰਦਾ ਹੈ,
ਨਿਰਮਲ ਕੌਣ ਤਪਾ ਜੀ ਬਤਾਈਏ,
ਉਜਲ ਕੌਣ ਹੁੰਦਾ ਹੈ ਤੇ ਇਹ ਤਪਾ ਗੁਰੂ ਨਾਨਕ ਸਾਹਿਬ ਜੀ ਮੈਨੂੰ ਦੱਸੋ।
ਕੌਣ ਸੋ ਜੁਗਤ ਜਦ ਦੀਪਕ ਦਿਵਤ ਹੋਤ,
ਉਹ ਕਿਹੜੀ ਜੁਗਤੀ ਹੈ, ਢੰਗ ਤਰੀਕਾ ਹੈ ਤੇ ਜਿਸ ਕਰਕੇ ਅੰਦਰ ਗਿਆਨ ਦਾ ਸਮਾਦਾਨ ਪ੍ਰਕਾਸ਼ਿਆ ਜਾਵੇ।
ਕਹਿਣ ਕੌਣ ਚੱਲ ਤੂੰ ਸੋ ਠਾਕ ਨਹੀਂ ਪਾਈਏ,
ਤੇ ਕਿਹੜੇ ਰਸਤੇ ਚੱਲਦਿਆਂ ਚੱਲਦਿਆਂ ਤੇ ਵਿਕਾਰ ਰੋਕ ਨਾ ਪਾਉਣ ਤੇ ਜੰਮ ਵੀ ਰੋਕ ਨਾ ਪਾ ਸਕਣ,
ਕੌਣ ਘਰ ਇਸ ਸੁਖ ਪਾਏ ਜਾਂ ਵੈਸੇ ਨਿੱਤ,
ਤੇ ਉਹ ਘਰ ਕਿਹੜਾ ਹੈ ਮਹਾਰਾਜ ਤੇ ਜਿਹਦੇ ਚ ਬੈਠ ਕੇ ਹਮੇਸ਼ਾ ਨਿੱਤ ਹੀ ਸੁਖ ਬੰਦਾ ਪਾਵੇ, ਉੱਥੇ ਦੁੱਖ ਦੀ ਗੱਲ ਹੀ ਨਾ ਕੋਈ ਸੁਣਾਈ ਦੇਵੇ।
ਪਾਏ ਕਿਸ ਸਥਿਤ ਕੋ ਨਾ ਬਹੁਰ ਡਲਾ ਡਲਾਈਏ,
ਇਸ ਤਰ੍ਹਾਂ ਐਸੀ ਸਥਿਤੀ ਟਕਾ ਪਾ ਕੇ ਤੇ ਮੁੜ ਕੇ ਮਨ ਡੋਲਣਾ ਨਾ ਕਰੇ।
ਦੰਬ ਕੋ ਨਕੰਦ ਗੋਰ ਕਿੰਕਰ ਮਕੰਦ ਸੋਨਾ,
ਹਾਂਜੀ ਦੰਬ ਪਖੰਡਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਤੇ ਆਪਣੇ ਕਿੰਕਰ ਦਾਸਾਂ ਨੂੰ ਮੁਕੰਦ ਮੁਕਤੀ ਦੇ ਦੇਣ ਵਾਲੇ,
ਗੋਪੀ ਚੰਦ ਸੋ ਆਨੰਦ ਕੰਦ ਦਾਈਏ,
ਇਹਦੇ ਬਚਨਾਂ ਨੂੰ ਸੁਣ ਕੇ ਤੇ ਗੋਪੀ ਚੰਦ ਨੂੰ ਮਹਾਰਾਜ ਬੋਲੇ ਨੇ ਆਨੰਦ ਕੰਦ ਦਾਈਏ, ਜੋ ਆਨੰਦ ਦੇ ਕੰਦ ਬੱਦਲ ਨੇ ਇਸ ਵਾਸਤੇ ਆਨੰਦ ਨੂੰ ਦਾਈਏ ਦੇਣ ਵਾਲੇ।
ਗੁਰਤ ਨਾ ਖੋਵੇ ਧਿਆਨੀ ਗੁਰਮੁਖ ਗਿਆਨੀ ਹੋਵੇ,
ਮਹਾਰਾਜ ਕਹਿੰਦੇ ਧਿਆਨੀ ਉਹ ਹੁੰਦਾ ਜਿਹੜਾ ਆਪਣੀ ਸੁਰਤ ਨੂੰ ਖੋਵੇ ਨਾ, ਭਾਵ ਕਿ ਦੂਜੇ ਪਾਸੇ ਧਿਆਨ ਜਾਵੇ ਹੀ ਨਾ, ਤੇ ਬਸ ਇੱਕ ਦਾ ਇਹ ਧਿਆਨ ਹੈ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਮਿਤੋਜ ਸਵੈ ਜਗ ਸ਼ਾਇਦ। ਜਿਸ ਦਾ ਅੰਮ੍ਰਿਤ ਬਲ ਜਿਹੜਾ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ, ਬਸ ਉੱਥੇ ਧਿਆਨ ਰਹੇ। ਜਿਹੜਾ ਧਿਆਨ ਨੂੰ ਦੂਜੇ ਪਾਸੇ ਲਿਜਾਵੇ ਹੀ ਨਾ, ਗਵਾਵੇ ਹੀ ਨਾ, ਤੇ ਮਹਾਰਾਜ ਕਹਿੰਦੇ ਇੱਕ ਵਿੱਚ ਹੀ ਧਿਆਨ ਰੱਖੇ ਤੇ ਇਸ ਵਾਸਤੇ ਉਹ ਧਿਆਨੀ ਹੁੰਦਾ ਹੈ। ਤੇ ਸਤਿਗੁਰਾਂ ਨੇ ਸਾਨੂੰ ਸ਼ਬਦ ਤੇ ਸੁਰਤ ਦਾ ਮੇਲ ਦੱਸਿਆ। ਗੁਰੂ ਨਾਨਕ ਨੂੰ ਇੱਥੇ ਸਵਾਲ ਕੀਤਾ ਸੀ ਇਹ ਤੇਰਾ ਗੁਰੂ ਕਿਹੜਾ, ਤੂੰ ਚੇਲਾ ਕਿਹੜਾ? ਮਹਾਰਾਜ ਕਹਿ ਸ਼ਬਦ ਗੁਰੂ ਸੁਰਤ ਹੁਣ ਚੇਲਾ। ਮੇਰਾ ਗੁਰੂ ਸ਼ਬਦ ਹੈ ਤੇ ਸੁਰਤ ਧਿਆਨ ਹੀ ਚੇਲਾ ਹੈ। ਇਸ ਵਾਸਤੇ ਜਿਵੇਂ ਜਿਵੇਂ ਸ਼ਬਦ ਦੇ ਨੇੜੇ ਧਿਆਨ ਜਾਏਗਾ, ਇਵੇਂ ਇਵੇਂ ਸਿੱਖ ਗੁਰੂ ਦੇ ਨੇੜੇ ਚਲੇ ਜਾਏਗਾ। ਤੇ ਜਿਵੇਂ ਜਿਵੇਂ ਸ਼ਬਦ ਦੇ ਵਿੱਚ ਧਿਆਨ ਜੁੜ ਗਿਆ ਤੇ ਸਾਧ ਸੰਗਤ ਜੀ ਤੇ ਸਿੱਖ ਗੁਰੂ ਵਿੱਚ ਅਭੇਦ ਹੋ ਗਿਆ। ਵਾਸਤਵ ਤੇ ਧਿਆਨ ਹੀ ਸਿੱਖ ਹੈ ਤੇ ਸ਼ਬਦ ਹੀ ਗੁਰੂ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਜਿਹੜਾ ਧਿਆਨ ਨਾ ਗਵਾਵੇ ਉਹੀ ਅਸਲੀ ਧਿਆਨੀ ਹੈ, ਗੁਰਮੁਖ ਗਿਆਨੀ ਹੋਵੇ। ਜਿਹੜਾ ਗੁਰੂ ਦੇ ਮੁਖੋਂ ਉਪਦੇਸ਼ ਲੈ ਕੇ ਕਮਾ ਲਵੇ, ਉਸ ਅਵਸਥਾ ਤੇ ਪਹੁੰਚ ਜਾਵੇ ਤੇ ਉਹੀ ਗਿਆਨੀ ਹੋ ਸਕਦਾ, ਗਿਆਨਵਾਨ।
ਨਿਰਮਲ ਸੋਈ ਗੁਰਬਾਣੀ ਹਿਤ ਲਾਵਈ।
ਮਹਾਰਾਜ ਕਹਿੰਦੇ ਨਿਰਮਲ ਉਹੀ ਹੁੰਦਾ ਪਵਿੱਤਰ ਜਿਹੜਾ ਗੁਰਬਾਣੀ ਦੇ ਨਾਲ ਪਿਆਰ ਲਾਵੇ।
ਅੱਠ ਸੱਠ ਤੀਰਥ ਇਸ਼ਨਾਨੀ ਤੋਂ ਮਜਾਨੋ ਸੋ।
ਮਹਾਰਾਜ ਕਹਿੰਦੇ ਅਠਾਠ ਤੀਰਥਾਂ ਦਾ ਤੇ ਉਹੀ ਇਸ਼ਨਾਨੀ ਹੁੰਦਾ ਹੈ ਤੇ ਤੈਨੂੰ ਦੱਸਦੇ ਹਾਂ।
ਹਰ ਦਸਵੇਂ ਤੂੰ ਗੁਰੂ ਦਰਸ਼ਨ ਪਾਵਈ।
ਜਿਹੜਾ ਗੁਰੂ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸ਼ਰਧਾ ਦੇ ਸਮੇਤ ਕਰਦਾ ਹੈ, ਇਸ ਵਾਸਤੇ ਮਹਾਰਾਜ ਕਹਿੰਦੇ ਉਹੀ ਅਠਾਠ ਤੀਰਥਾਂ ਦਾ ਇਸ਼ਨਾਨੀ ਹੈ। ਅੰਦਰ ਵੀ ਇਸ਼ਨਾਨ ਉਸੇ ਦਾ ਹੁੰਦਾ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਰਨਾ, ਇਸ ਲਈ ਅੰਦਰ ਵੀ ਉਹ ਇਸ਼ਨਾਨੀ ਹੁੰਦਾ ਹੈ।
ਜਦੋਂ ਜੋ ਕਮਲ ਹੋਤ ਜਾਗੇ ਤਪ ਦੀਪ ਜੋਤ।
ਮਹਾਰਾਜ ਕਹਿੰਦੇ ਜਦੋਂ ਹਿਰਦਾ ਕਮਲ ਸਿੱਧਾ ਹੋ ਜਾਵੇ ਤੇ ਉਸ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਵੇ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਭਾਵਕੀ ਗਿਆਨ ਦਾ ਸਮਾਧਾਨ ਜਿਹੜਾ ਉਹ ਪ੍ਰਕਾਸ਼ਿਆ ਜਾਂਦਾ ਹੈ।
ਭਾਵੀ ਮਨ ਮਨ ਗੈਲ ਠਾਕ ਬਿਨ ਜਾਵਈ।
ਜਿਹੜਾ ਵਾਹਿਗੁਰੂ ਦੇ ਭਾਵੀ ਹੋਣੀ ਜਾਂ ਭਾਣੇ ਨੂੰ ਮੰਨਦੇ ਚ ਮੰਨੇ ਤੇ ਉਹ ਬਾਈ ਰਸਤੇ ਚ ਬਿਨਾਂ ਰੋਗ ਤੋਂ ਆਪਣੇ ਰਸਤੇ ਤੁਰਿਆ ਜਾਂਦਾ ਹੈ।
ਟਿਕੋ ਭੇਦ ਸੁੱਖ ਪਾਵਤ ਅਸ਼ੇਦ ਨਿਤ।
ਜਿਹੜਾ ਤ੍ਰਿਕਟੀ ਨੂੰ ਭੇਦ ਬਿਨ ਕੇ, ਇਸ ਵਾਸਤੇ ਤ੍ਰਿਕਟੀ ਜਿਹੜੀ ਹੈ ਉਹਨੂੰ ਬਿਨ ਕੇ, ਤ੍ਰਿਕਟੀ ਤਿੰਨ ਚੀਜ਼ਾਂ ਕਹੀਆਂ, ਧਿਆਤਾ ਧਿਆਨ ਤੇ ਧਿਆਤਾ ਕਹਿੰਦੇ ਅੰਤ ਕਰਨ ਵਿਸ਼ਿਸ਼ਟ ਜੀ ਧਿਆਉਣ ਵਾਲਾ, ਤੇ ਧਿਆਨ ਜੋ ਅੰਤ ਕਰਨ ਤੋਂ ਉੱਠੀ ਹੋਈ ਵਿਰਤੀ ਜੋ ਚਾਕਸ਼ ਇੰਦਰੀਏ ਦੁਆਰਾ ਨਿਕਲਦੇ ਆ, ਤੇ ਧੇ ਜਿਹੜੀ ਅੱਗੇ ਵਸਤੂ ਪਈ ਆ। ਇਸ ਵਾਸਤੇ ਜਦੋਂ ਤਿੰਨ ਚੀਜ਼ਾਂ ਇੱਕ ਹੋ ਜਾਣ ਉਦੋਂ ਤ੍ਰਿਕਟੀ ਬਿੰਨੀ ਜਾਂਦੀ ਹੈ। ਤੇ ਔਰ ਇਹਨਾਂ ਨੂੰ ਧਿਆਤਾ ਤੇ ਧਿਆਨ ਤੇ ਧੇ, ਧਿਆਤਾ ਧਿਆਉਣ ਵਾਲਾ ਔਰ ਧਿਆਨ ਤੇ ਧੇ ਨੂੰ ਫਿਰ ਇੱਕ ਕਰ ਲਵੇ। ਜਿਹਨੂੰ ਕਿਹਾ ਧਿਆਨ ਰੂਪ ਹੋਏ ਆਸਣ ਪਾਵੇ, ਜਿਹਦਾ ਧਿਆਨ ਕਰਦਾ ਨਾ ਉਹਦਾ ਰੂਪ ਵੀ ਬਣ ਜਾਵੇ। ਇਸ ਵਾਸਤੇ ਇਉਂ ਤ੍ਰਿਕਟੀ ਜਿਹੜੀ ਹੈ ਇਸ ਨੂੰ ਬਿਨ ਲਵੇ, ਤੇ ਜਾਂ ਤ੍ਰਿਕਟੀ ਜਿਹੜਾ ਪਿੰਗਲਾ ਤੇ ਸੁਹਮਨਾ, ਤੇ ਇਸ ਵਾਸਤੇ ਇਹਨੂੰ ਵੀ ਮੰਨਿਆ ਗਿਆ, ਜਾਂ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਤੇ ਇਸੇ ਤਰ੍ਹਾਂ ਹੋਰ ਵੀ ਇਹਦੇ ਨਾਲ ਨੇ ਪਰਮਾਤਮਾ ਪਰਮਾਨ ਪਰਮੇਰ, ਇਹ ਲੰਮੀਆਂ ਚੌੜੀਆਂ ਚੀਜ਼ਾਂ ਨੇ। ਇਸ ਵਾਸਤੇ ਵਿਦਵਾਨੀ ਦੀਆਂ ਮਹਾਰਾਜ ਕਹਿੰਦੇ ਜਿਹੜਾ ਇਸ ਨੂੰ ਬਿਨ ਲਵੇ
ਸਥਿਤ ਨਹੀਂ ਬਹੁਰ ਡਲਾਵਈ।
ਮਹਾਰਾਜ ਕਹਿੰਦੇ ਵੀ ਉਹ ਟਕਾ ਪਾ ਲੈਂਦਾ ਮੁੜ ਕੇ ਡੋਲਦਾ ਨਹੀਂ ਹੈ।
ਗੋਪੀ ਚੰਦ ਹੱਥ ਬੰਦ ਬੁੱਲ ਸੁੱਖ ਕੰਧ ਸੰਗ।
ਸੁੱਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਗੋਪੀ ਚੰਦ ਹੱਥ ਜੋੜ ਕੇ ਬੋਲਿਆ,
ਜਦੋਂ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ।
ਜਦੋਂ ਸਿੱਧ ਮੰਡਲੀ ਦੇ ਅੰਦਰ ਆਪ ਦਰਸ਼ਨ ਦੇਣਾ ਕਰੋ,
ਆਨੰਦ ਤੁਰੇ ਪਦ ਅਰਬਿੰਦ ਪਿਖ,
ਚਰਨਾ ਕਮਲਾਂ ਨੂੰ ਵੇਖ ਕੇ ਸਾਰੇ ਸਿੱਧ ਆਨੰਦ ਹੋ ਜਾਣਗੇ।
ਕਿਨ ਕੰਧ ਬੈਨ ਸੁਣੀਏ ਕਹੀ ਜੀਏ।
ਕੰਨ ਕੱਟਣ ਵਾਲੇ ਸਤਿਗੁਰੂ ਤੇ ਤੁਸੀਂ ਆਪਣੇ ਬਚਨ ਕਹੋ ਤੇ ਅੱਗੇ ਉਹਨਾਂ ਦੇ ਸੁਣਨਾ ਕਰਿਓ।
ਗੁਰੂ ਕਹੋ ਮੰਦ ਮੰਦ ਹਮੇ ਹਮ ਪੰਦ ਮਾਹੇ।
ਕਹਿੰਦੇ ਗੋਪੀ ਚੰਦ ਹੌਲੀ ਹੌਲੀ ਅਸੀਂ ਰਸਤੇ ਵਿੱਚ ਆਵਾਂਗੇ ਚੱਲ ਕੇ।
ਜਦੋਂ ਗੋਪੀ ਚੰਦ ਸੁਧ ਸਿੱਧਨ ਭਨੀ ਜੀਏ।
ਚਲੋ ਗੋਪੀ ਚੰਦ ਜੀ ਤੁਸੀਂ ਜਾਓ ਤੇ ਸਿੱਧਾਂ ਨੂੰ ਜਾ ਕੇ ਸਾਡੀ ਖਬਰ ਦੱਸ ਦਿਓ।
ਹਰ ਪਦ ਬੰਧਨ ਭੁਗਿਓ ਗੇਰ ਕੰਚਨ ਪੈ।
ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਤੇ ਸਾਧ ਸੰਗਤ ਜੀ ਸੁਨਹਿਰੀ ਪਹਾੜ ਦੇ ਉੱਤੇ ਚਲੇ ਗਿਆ।
ਗੋਰਖ ਜੀ ਨਾਨਕ ਸੁਧ ਮੋਤਲੀ ਜੀਏ।
ਗੋਰਖ ਨਾਥ ਜੀ ਨਾਨਕ ਤਪੇ ਦੀ ਮੇਰੇ ਪਾਸੋਂ ਸਾਰੀ ਸੁਧ ਗਿਆਤ ਲੈ ਲਓ।
ਭਈਆ ਪੂਰਨ ਜੋਗੀ ਜਾਨੋ ਤਾਹੇ ਕੋ।
ਕਹਿੰਦੇ ਉਹ ਤਾਂ ਪੂਜਾ ਕਰਦੇ ਸਤਕਾਰ ਕਰਦੇ ਯੋਗ ਹਨ, ਜਾਣ ਲਓ।
ਆਪ ਤੇ ਆਪ ਹੀ ਜਾਤ ਮੈਂ ਅਨਾ।
ਇਸ ਵਾਸਤੇ ਆਪ ਹੀ ਆਪੇ ਹੀ ਆ ਰਿਹਾ ਇਸ ਪਾਸੇ ਨੂੰ ਜਾਤ ਨਾ ਆਨਾ ਆਨਾ ਲਿਆਉਣ ਵਾਸਤੇ ਜਾਣ ਦੀ ਲੋੜ ਨੀ ਉਹਨਾਂ ਦੇ ਪਾਸ ਜਾਂ ਹੋਰ ਪਾਸੇ ਨੀ ਜਾਣ ਕੇ ਸਾਡੇ ਵੱਲ ਵੀ ਆ ਰਹੇ ਨੇ ਇਸ ਪਾਸੇ ਨੂੰ ਧੁਨੀ ਲੈ ਕੇ
ਕਹਿੰਦੇ
ਕਲਯੁਗ ਦਾ ਸਮਾਂ ਬਹੁਤ ਹੀ ਭਿਆਨਕ ਹੈ
ਅਵਤਾਰਨ ਕੋਈ ਅਵਤਾਰ ਪਛਾਣਾ
ਕਲਯੁਗੀ ਜੀਵਾਂ ਨੂੰ ਉਤਾਰਨ ਵਾਸਤੇ ਵਾਹਿਗੁਰੂ ਨੇ ਅਵਤਾਰ ਸਰਗ ਸਰੋਤ ਧਾਰਿਆ ਹੈ ਪਛਾਣ ਲਓ
ਗੋਰਖ ਬੈਨ ਭਨੇ ਸੁਣ ਕੇ
ਗੋਰਖਨਾਥ ਨੇ ਸਾਹਿਬ ਸੰਗੀ ਸੁਣ ਕੇ ਬਚਨ ਆਖੇ
ਇਹ ਜਾਣਤ ਹੋਣੇ ਮੋਏ ਅਜਾਨਾ
ਕਹਿੰਦਾ ਗੋਪੀਨਾਥ ਮੈਂ ਨਾਨਕ ਤਬ ਨੂੰ ਜਾਣਦਾ ਹਾਂ ਤੇ ਮੈਂ ਕਿਹੜਾ ਜਾਣ ਗੋਰਖਨਾਥ ਪਹਿਲਾਂ ਸਭ ਤੋਂ ਗਿਆ ਸੀ
ਜਿੱਦਨ ਮੈਂ ਵਡਮਾਨ ਹੋ ਤੋ
ਕਹਿੰਦਾ ਜਿਹੜੇ ਮੇਰੇ ਸਿਰ ਚੇਲੇ ਨਾਲ ਤੇ ਹੰਕਾਰ ਬੜਾ ਸੀ ਰਿਧੀਆਂ ਸਿੱਧੀਆਂ ਸ਼ਕਤੀਆਂ ਦਾ
ਇਸ ਨਾਸਨ ਕਿਹੇ ਤੋਂ ਤੂੰ ਸੁਣਠਾਨਾ
ਮੈਂ ਤਾਂ ਇਹਨਾਂ ਦਾ ਹੰਕਾਰ ਮਿਟਣਾ ਹੈ ਤਾਂ ਭੇਜ ਰਿਹਾ ਇਸੇ ਵਾਸਤੇ ਮੈਂ ਚੁੱਪ ਧਾਰੀ ਨਹੀਂ ਜਾਣਦਾ ਮੈਂ ਵੀ ਉਹਨਾਂ ਦੇ ਬਾਰੇ ਸਭ ਕੁਝ ਹਾਂ
ਈਸ਼ਰਨਾਥ ਸਮੀਪ ਬੁਲਾਏ
ਕਾ ਈਸ਼ਰਨਾਥ ਇੱਕ ਸਿੱਧ ਸੀ ਇਹਨੂੰ ਆਪਣੇ ਪਾਸ ਬੁਲਾ ਕੇ
ਗੋਰਖਨਾਥ ਨੇ ਆਏ ਇਸ ਦਿਨ
ਗੋਰਖਨਾਥ ਨੇ ਸਾਧ ਸੰਗ ਜੀ ਆਗਿਆ ਦੇ ਦਿੱਤੀ
ਜਾਓ ਤਾਂ ਫਿਰ ਡਿਗਤਾ ਵੱਲੋਂ ਕਹੋ
ਕਹਿੰਦੇ ਜਾਓ ਨਾਨਕ ਤਾਂ ਫਿਰ ਦੇ ਪਾਸ ਤੇ ਉਹਨੂੰ ਵੇਖੋ
ਬਾਅਦ ਵਿਖੇ ਮਤ ਜਾਏ ਪਰਵੀਨੀ
ਹਾਂਜੀ
ਬਾਅਦ ਵਿਖੇ ਮਤ ਜਾਏ ਪਰਵੀਨੀ
ਬਾਅਦ ਚਰਚਾ ਕਰਦੇ ਜਿਸ ਦੀ ਮਤ ਪਰਵੀਨੀ ਚਤਰ ਤੇ ਬਹੁਤ ਹੀ ਸਿਆਣੀ ਹੈ
ਪਾਛੇ ਕੋ ਜੀਤ ਕਹਿ ਦੇ ਉਹ ਹਟਾਏ
ਜਾ ਤਾਂ ਤੂੰ ਚਰਚਾ ਕਰਕੇ ਤੇ ਉਹਨੂੰ ਪਿੱਛੇ ਨੂੰ ਮੋੜ ਦੇ
ਲੱਖੋ ਸਭ ਤੇ ਤਬ ਬੁੱਧ ਕਪੀਨੀ
ਤਾਂ ਮੈਂ ਜਾਣਾਂਗਾ ਤੇਰੀ ਬਹੁਤ ਤਕੜੀ ਬੁੱਧੀ ਹੈ ਬੜੀ ਸਿਆਣੀ ਬੁੱਧੀ ਸਾਰੇ ਸਿੱਧਾਂ ਦੇ ਵਿੱਚੋਂ
ਨਾ ਤੇਰੇ ਆਪਣੋ ਦੇ ਉਪਦੇਸ਼
ਨਹੀਂ ਤਾਂ ਤੂੰ ਆਪਣਾ ਉਪਦੇਸ਼ ਦੇ ਕੇ
ਖਾਵੋ ਜੋ ਕੀ ਰੀਤ ਯਕੀਨੀ
ਇਸ ਵਾਸਤੇ ਯੋਗ ਦੀ ਰੀਤੀ ਜਿਹੜੀ ਤੂੰ ਧਾਰਨ ਕੀਤੀ ਹੈ ਤੇ ਨਾਨਕ ਤਬੇ ਨੂੰ ਸਿਖਾ ਦੇ ਜਾ ਕੇ
ਕਬੇ ਤੂੰ ਆਏ ਸੁੱਕੋ ਪਾਏ ਤਤਕਾਲ ਗਏ ਥਾਏ
ਸਾਧ ਸੰਗ ਜੀ ਆ ਗਿਆ ਪਾ ਕੇ ਤੇ ਬੜੀ ਛੇਤੀ ਦੇ ਨਾਲ ਉਸ ਥਾਂ ਦੇ ਉੱਤੇ ਚਲੇ ਗਿਆ
ਜਹਾਂ ਬੈਠੇ ਸੁਖਦਾਏ ਸੁਹੇ ਉੱਚੇ ਗਿਰ ਸਿੰਘ ਹੈ
ਜਿੱਥੇ ਸੁਖਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਚੀ ਪਹਾੜ ਦੀ ਚੋਟੀ ਦੇ ਉੱਤੇ ਬੈਠੇ ਸੋਭਾ ਪਾ ਰਹੇ ਸੀ
ਉੱਚਰ ਆਦੇਸ਼ ਕੋ ਸਮੀਪ ਗਏ ਬੈਸਤਾ ਵੀ
ਸਤਿਗੁਰਾਂ ਨੂੰ ਆਦੇਸ਼ ਆਦੇਸ਼ ਕਹਿ ਕੇ ਨਾ ਤੇ ਕੋਲ ਬੈਠ ਗਿਆ ਹੈ
ਗੁਰੂ ਕੋ ਆਦੇਸ਼ ਗੁਰੂ ਕਹੀ ਤੇ ਸੰਗ ਹੈ
ਮਹਾਰਾਜ ਕਹਿੰਦੇ ਪ੍ਰਭੂ ਨੂੰ ਆਦੇਸ਼ ਨਮਸਕਾਰ ਹੈ ਤੇ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ
ਕੌਣ ਦੇਸ਼ ਸ਼ੋਰੀ ਆਏ ਕਹਾਂ ਕੋ ਸਧਾਇਆ ਵੀ
ਕਹਿੰਦੇ ਜੀ ਕਿਹੜਾ ਦੇਸ਼ ਤੁਸੀਂ ਛੱਡ ਕੇ ਆਏ ਹੋ ਤੇ ਕਿਸ ਪਾਸੇ ਨੂੰ ਸੁਧਾਏ ਜਾ ਰਹੇ ਹੋਣ
ਤੁਮ ਕੌਣ ਹੋਏ ਬੂਝਣੇ ਅਮੰਗ ਹੈ
ਤੁਸੀਂ ਦੱਸੋ ਕੌਣ ਹੋ ਤੇ ਮੈਨੂੰ ਪੁੱਛਣ ਦੀ ਅਮੰਗ ਇੱਛਾ ਹੈ
ਗੁਰਖ ਪੈ ਚਲੋ ਉਪਦੇਸ਼ ਲੀਜੇ ਭਲੋ ਆਪ ਹੀ
ਗੋਰਖਨਾਥ ਦੇ ਪਾਸ ਚਲੋ ਤੇ ਤੁਸੀਂ ਚੰਗਾ ਉਪਦੇਸ਼ ਲੈਣਾ ਕਰੋ
ਸਭੇ ਮਤ ਵੇਖ ਤੇ ਸੁਜੋ ਗਈ ਉਹ ਤੰਗ ਹੈ
ਸਾਰੇ ਮਤਾਂ ਨਾਲੋਂ ਤੇ ਸਾਰੇ ਭੇਖਾਂ ਦੇ ਨਾਲੋਂ ਤੇ ਯੋਗ ਜਿਹੜਾ ਹੈ ਉਹ ਤੰਗ ਉੱਚਾ ਹੈ ਸ੍ਰੇਸ਼ਟ ਹੈ ਤੇ ਇਹ ਤੁਸੀਂ ਧਾਰਨ ਕਰ ਲਓ
ਦੇਹ ਪੰਜ ਤੱਤ ਕੀ ਹੈ ਪੁੱਛੋ ਕੌਣ ਪੰਜ ਵਿਖੈ
ਮਹਾਰਾਜ ਕਹਿੰਦੇ ਬਈ ਪੰਜਾਂ ਤੱਤਾਂ ਦੀ ਦੇਹ ਹੈ ਇਸ ਵਾਸਤੇ ਪੰਜਾਂ ਤੱਤਾਂ ਚੋਂ ਕਿਹੜੇ ਤੱਤ ਦੀ ਗੱਲ ਪੁੱਛਦਾ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ
ਗੁਰੂ ਤੱਤ ਦੇ ਮੈਂ ਵਿਚਾਰ ਕੇ ਬਖਾਨੀ ਹੈ
ਕਹਿੰਦੇ ਉਹੀ ਪੰਜ ਤੱਤ ਤੇਰੀ ਦੇਹ ਦੇ ਵਿੱਚ ਤੇ ਵਿਚਾਰ ਕੇ ਸਾਨੂੰ ਦੱਸ ਵੀ ਕਿਹੜੇ ਤੱਤ ਦੀ ਤੂੰ ਗੱਲ ਪੁੱਛਣੀ ਚਾਹੁੰਦਾ ਆਕਾਸ਼ ਦੀ ਧਰਤੀ ਦੀ ਹਵਾ ਦੀ ਪਾਣੀ ਦੀ ਪੌਣ ਦੀ ਕਿਹੜੇ ਤੱਤ ਦੀ ਗੱਲ ਕਰਨਾ ਚਾਹੁੰਦਾ ਪੰਜ ਤੱਤ ਮੇਰੀ ਦੇਹ ਵਿੱਚ ਪੰਜ ਹੀ ਤੇਰੀ ਦੇਹ ਦੇ ਵਿੱਚ ਹਨ
ਜੇ ਤੂੰ ਪੁੱਛੇ ਆਤਮਾ ਕੋ ਆਤਮਾ ਤੋਂ ਪੂਰਨ ਹੈ
ਕਹਿੰਦੇ ਜੇ ਆਤਮਾ ਦੀ ਗੱਲ ਕਰਦਾ ਤੇ ਆਤਮਾ ਤਾਂ ਸਾਰਿਆਂ ਦੇ ਚ ਪਰਿਪੂਰਨ ਹੈ ਉਹੀ ਆਤਮਾ ਤੇਰੇ ਚ ਉਹੀ ਸਾਡੇ ਅੰਦਰ ਹੈ
ਅੰਤਰ ਵੈਰ ਦਿਸ ਵਿਦਿਸ ਮੈਂ ਜਾਣੀ ਹੈ
ਅੰਦਰ ਵੀ ਤੇ ਬਾਹਰ ਵੀ ਦਿਸਾ ਤੇ ਉਪ ਦਿਸਾ ਸਾਰੇ ਉਹੀ ਵਿਆਪਕ ਹੈ
ਆਉਣਾ ਤੋਂ ਜਾਣਾ ਤੋਂ ਬਣਾ ਤੋਂ ਹੋਤ ਕਹੂੰ
ਕਹਿੰਦੇ ਭਾਈ ਆਉਣਾ ਤੇ ਜਾਣਾ ਉੱਥੇ ਕਹਿਣਾ ਬਣਦਾ ਤੇ ਜਿੱਥੇ ਕੋਈ ਊਣਤ ਆਈ ਹੋਵੇ ਜਿੱਥੇ ਆਤਮਾ ਹੀ ਪਰਿਪੂਰਨ ਹੈ ਤੇ ਉੱਥੇ ਨਾ ਆਉਣਾ ਤੇ ਨਾ ਜਾਣਾ ਕਹਿਣਾ ਬਣਦਾ ਹੀ ਨੀ ਹੈ
ਇੱਕ ਹੀ ਵਿਵੇਕ ਤੇ ਪਛਾਣਿਆ
ਬਸ ਜਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨੂੰ ਵਾਹਿਗੁਰੂ ਨੂੰ ਗਿਆਨ ਦ੍ਰਿਸ਼ਟੀ ਦੇ ਨਾਲ ਅਸੀਂ ਪਛਾਣ ਲਿਆ ਹੈ
ਤੇ ਤਬ ਬੂਝ ਨੂੰ ਆਕਾਰ ਧੀ ਕੀਨ ਮਾਨਾ
ਮਹਾਰਾਜ ਕਹਿੰਦੇ ਤੇਰਾ ਜਿਹੜਾ ਸਵਾਲ ਕਰਨਾ ਉਹ ਸਾਰਾ ਨਿਸਫਲ ਹੈ ਆਪਣੇ ਮਨ ਤੇ ਜਾਣ ਲੈ
ਗੋਰਖ ਤਸੀਕ ਪੁੰਨ ਪ੍ਰਸੰਨ ਕੋ ਉਠਾਨਿਆ
ਗੋਰਖ ਤੇ ਸੀਖ ਪੁੰਨ ਪ੍ਰਸ਼ਨ ਕੋ ਉਠਾਨਿਆ ਤੇ ਗੋਰਖ ਤੋਂ ਪਹਿਲਾਂ ਸਿੱਖ ਕੇ ਆ ਤੇ ਫੇਰ ਸਾਨੂੰ ਪ੍ਰਸ਼ਨ ਸਵਾਲ ਆ ਕੇ ਉਠਾਏ ਕਰੇ
ਸੋਈਆ ਸੁਣ ਈਸ਼ਰ ਨਾਥ ਲਜਾਏ ਰਹੇ ਹੋ
ਸੁਣ ਕੇ ਈਸ਼ਰ ਨਾਥ ਜਿਹੜਾ ਸਿਰ ਸੀ ਬਹੁਤ ਸ਼ਰਮਸਾਰ ਹੋ ਗਿਆ
ਫਿਰ ਮੇਰ ਗਏ ਨੇ ਬਾਣੀ ਅਲਾਈ
ਪਹਾੜ ਦੇ ਸਵੇਰ ਪਰਬ ਦੇ ਸਿਖਰ ਚਲੇ ਗਿਆ ਤੇ ਕੋਈ ਬਚਨ ਨਹੀਂ ਬੋਲਿਆ
ਪਰ ਪੂਰਨ ਆਤਮਾ ਗਿਆਨ ਵਿਖੈ
ਇਸ ਲਈ ਜੋ ਆਤਮਾ ਸਰੂਪ ਦਾ ਗਿਆਨ ਪਰਿਪੂਰਨ ਉਸ ਦੇ ਅੰਦਰ
ਚਰਚਾ ਕਰਕੇ ਨਾ ਜਿੱਤੇ ਉਹ ਸੋ ਜਾਈ
ਪਰਿਪੂਰਨ ਨੇ ਗਿਆਨ ਦੇ ਚਰਚਾ ਕਰਕੇ ਜਿੱਤੇ ਨਹੀਂ ਜਾ ਸਕਦੇ
ਮਨ ਲੰਗਰ ਰੋਜ਼ ਕੀ ਉਹ ਸੁਣਕਾ
ਇਹਦੇ ਬੋਲ ਸੁਣ ਕੇ ਹੁਣ ਲੰਗਰ ਨਾਵੇਂ ਸਿੱਧ ਸੀ ਉਹਨੇ ਬੜਾ ਗੁੱਸਾ ਕੀਤਾ
ਕਹਿ ਗੋਰਖ ਜੀ ਮੁਝ ਦਿਓ ਰਜਾਈ
ਕਹਿੰਦਾ ਗੋਰਖ ਨਾਥ ਜੀ ਮੈਨੂੰ ਆਪ ਜੀ ਆਗਿਆ ਦਿਓ
ਹਮ ਲੋਕੋ ਕੈਸੇ ਕਹਿ ਬੋਲਤਾ
ਮੈਂ ਦੇਖਦਾ ਜਾ ਕੇ ਤੇ ਕਿਸ ਤਰ੍ਹਾਂ ਦੇ ਉਹ ਬੋਲ ਬੋਲਦਾ ਨਾਨਕ ਤਬ
ਤੇ ਅੰਤ ਹੋ ਤੁਮਰੀ ਸਰਨਾਈ
ਉਹਨਾਂ ਨੂੰ ਤੁਹਾਡੀ ਸ਼ਰਨ ਦੇ ਵਿੱਚ ਲਿਆਉਂਦਾ
ਕਬਿਤ ਆਇਸ ਕੋ ਪਾਏ ਗੁਰੂ ਗੋਰਖ ਮਨਾਏ ਮਨ
ਆਗਿਆ ਸਾਹਿਬ ਸੰਜੀ ਪਾ ਕੇ ਤੇ ਗੁਰੂ ਗੋਰਖ ਨੂੰ ਆਪਣੇ ਮਨ ਦੇ ਵਿੱਚ ਮਨਾ ਕੇ
ਤਬ ਤਾਏ ਚਾਹੇ ਜੀਤਨੇ ਕੋ ਧਾਰ ਕੈ
ਬੜੀ ਕਾਲੀ ਦੇ ਨਾਲ ਤੁਰਿਆ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਜਿੱਤ ਹਾਸਲ ਕਰਨ ਦਾ ਸੰਕਲਪ ਧਾਰ ਕੇ
ਬੇਦੀ ਕੁਲ ਦੀ ਭੂ ਕੇ ਬੈਠੇ ਹੋਏ ਸਮੀਪ ਆਏ
ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਸਾਹਿਬ ਦੇ ਪਾਸ ਆ ਕੇ ਬੈਠ ਗਿਆ
ਇੰਨੀ ਹੈ ਆਦੇਸ਼ ਮੁਖ ਬਚਨ ਉਚਾਰ ਕੇ
ਆਦੇਸ਼ ਨਮਸਕਾਰ ਕਹੀ ਹੈ ਤੇ ਮੁਖੋਂ ਬਚਨ ਉਚਾਰ ਕੇ
ਚੱਲੀਏ ਸੁਮੇਰ ਪਰ ਲੀਜੇ ਉਪਦੇਸ਼ ਬਾਰ
ਕਹਿੰਦਾ ਜੀ ਸੁਮੇਰ ਪਰਬਤ ਤੇ ਚਲੋ ਤੇ ਗੋਰਖ ਨਾਮ ਤੋਂ ਸ੍ਰੇਸ਼ਟ ਉਪਦੇਸ਼ ਲੈਣਾ ਕਰੋ
ਜੀ ਸੁਮ੍ਰਿਤ ਜਾਨ ਡਰ ਦੀਜਨ ਵਿੱਚ ਢਾਰ ਕੈ
ਜਿਹੜਾ ਸਿਰ ਦੇ ਉੱਤੇ ਮੌਤ ਦਾ ਡਰ ਹੈ ਤੇ ਉਹ ਸਾਰਾ ਹੀ ਟਾਲ ਟਾਲ ਲਓ ਤੇ ਜਾ ਕੇ ਤੁਸੀਂ ਉਪਦੇਸ਼ ਲੈ ਲਓ ਜੋ ਮਤ ਧਾਰਨ ਕਰਕੇ
ਡਾਂਗੇ ਵੱਡ ਭਾਗ ਜੇ ਤੂੰ ਜੋਗ ਆਨ ਰਾਗ ਕਰੇ
ਤੁਹਾਡੇ ਵੱਡੇ ਭਾਗ ਜਾਗ ਪੈਣਗੇ ਜੇ ਕਰਕੇ ਤੁਸੀਂ ਇਹ ਕਸ਼ਟ ਜੋਗ ਦੇ ਨਾਲ ਪਿਆਰ ਕਰੋ
ਹੁਣ ਸੰਗ ਲਾਗ ਲਾਗ ਹੱਠ ਦੇ ਹੋ ਡਰ ਕੈ
ਹਾਂਜੀ ਫਿਰ ਪੜੋ ਧੁਨ
ਹੁਣ ਸੰਗ ਲਾਗ ਲਾਗ ਹੱਠ ਦੇ ਹੋ ਡਰ ਕੈ
ਤੁਸੀਂ ਹੱਠ ਜਿਹੜਾ ਡਰ ਛੱਡ ਦਿਓ ਤੇ ਤੁਹਾਡੀ ਧੁਨ ਲੱਗ ਜਾਏਗੀ ਧੁਨ ਦੇ ਨਾਲ ਇਸ ਵਾਸਤੇ ਜਿਹੜੀ ਆਵਾਜ਼ਾਂ ਦੀ ਆਵਾਜ਼ ਸੁਣਦੇ ਆ ਤੇ ਇਸ ਵਾਸਤੇ ਉੱਥੇ ਤੁਹਾਡੀ ਧੁਨੀ ਲੱਗ ਜਾਏਗੀ ਉਸ ਦੇ ਨਾਲ ਡਰ ਲੱਗ ਜਾਵੇਗੀ
ਬੋਲੇ ਦੀਨਾ ਨਾਥ ਸਿੱਧ ਲੰਗਰ ਕੇ ਸਾਥ ਤਬ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਰੀਬਾਂ ਦੇ ਮਾਲਕ ਤੇ ਲੰਗਰ ਸਿੱਧ ਨੂੰ ਇਸ ਤਰ੍ਹਾਂ ਬੋਲੇ
ਕੌਣ ਸੀ ਵਸਤ ਮਾਰੇ ਦੀਜੇ ਸੋ ਬਤਾਏ ਕਹਿ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਤੇ ਇਸ ਵਾਸਤੇ ਕਿਹੜੀ ਵਸਤੂ ਮਰਦੀ ਆ ਤੇ ਸਾਨੂੰ ਦੱਸਣਾ ਕਰ
ਦੇ ਪੰਜ ਭੂਤ ਕੀ ਹੈ ਪੰਚੋਂ ਮੈਂ ਨਾ ਮਰੇ ਕੋ
ਕਹਿੰਦੇ ਦੇ ਪੰਜਾਂ ਤੱਤਾਂ ਦੀ ਹੈ ਤੇ ਇਸ ਵਾਸਤੇ ਤੇ ਪੰਜਾਂ ਤੱਤਾਂ ਤੋਂ ਮਰਦਾ ਨੀ ਕਿਉਂਕਿ ਇਹਨੇ ਕਿਹਾ ਸੀ ਮੌਤ ਦਾ ਡਰ ਟਲ ਜਾਂਦਾ ਮਹਾਰਾਜ ਕਹਿੰਦੇ ਦੱਸ ਬਈ ਪੰਜਾਂ ਤੱਤਾਂ ਚੋਂ ਕਿਹੜਾ ਮਰਦਾ ਹੈ ਤੇ ਪੰਜਾਂ ਤੱਤਾਂ ਦੀ ਦੇਹ ਹੈ ਤੇ ਪੰਜਾਂ ਤੱਤਾਂ ਦੇ ਵਿੱਚੋਂ ਕੌਣ ਮਰਦਾ ਕੋਈ ਮਰਦਾ ਦਿਸਦਾ ਨਹੀਂ ਹੈ
ਇੱਕ ਮਰ ਜਾਵ ਤਾਂ ਕੋ ਦੀਜੀਏ ਸੁਣਾਏ
ਕਾ ਜੇ ਪੰਜਾਂ ਤੱਤਾਂ ਦੇ ਵਿੱਚੋਂ ਕੋਈ ਮਰ ਜਾਂਦਾ ਤਾਂ ਸਾਨੂੰ ਸੁਣਾ ਕੇ ਦੱਸ ਦੇ
ਆਤਮਾ ਤੋਂ ਨਿਤ ਕਬ ਹੋਤ ਨਹੀਂ ਮ੍ਰਿਤ ਤਾਂ ਕੀ
ਮਹਾਰਾਜ ਕਹਿੰਦੇ ਆਤਮਾ ਤਾਂ ਹਮੇਸ਼ਾ ਰਹਿੰਦੀ ਨਿਤ ਹੀ ਤੇ ਉਹਦੀ ਤਾਂ ਕਦੇ ਮੌਤ ਹੁੰਦੀ ਨਹੀਂ ਹੈ
ਭਇਓ ਜੀਵ ਸਤ ਚਿਤ ਚਿਤਾ ਆਨੰਦ ਕੋ ਭੁਲਾਏ ਕੈ
ਇਸ ਵਾਸਤੇ ਆਪਣਾ ਜਿਹੜਾ ਅਸਲੀ ਵਾਸਤਵ ਸਰੂਪ ਹੈ ਸਤ ਸਰੂਪ ਚੇਤਨ ਸਰੂਪ ਆਨੰਦ ਸਰੂਪ ਉਹਨੂੰ ਭੁਲਾ ਕੇ ਇਹ ਜੀਵ ਬਣੀ ਬੈਠਾ ਹੈ ਆਪਣੇ ਵਾਸਤਵ ਸਰੂਪ ਨੂੰ ਭੁਲਾ ਕੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸਤ ਸੁਹਾਣ ਸਦਾ ਮਨ ਚਾਓ ਇਸ ਵਾਸਤੇ ਤੇ ਸਤ ਸੁਹਾਣ ਸਦਾ ਮਨ ਚਾਓ ਜਿਹਨੂੰ ਕਿਹਾ ਸਤਿਗੁਰਾਂ ਨੇ ਸਦਾ ਸਤ ਦਾ ਆਨੰਦ ਸਦਾ ਹੀ ਸਤ ਚੇਤਨ ਆਨੰਦ ਸਰੂਪ ਹੈ ਉਹਨੂੰ ਭੁਲਾ ਕੇ ਮਨੁੱਖ ਜਿਹੜਾ ਜੀਵ ਬਣੀ ਬੈਠਾ ਹੈ
ਬਾਦ ਹੈ ਕਹਿਣ ਤੇਰੋ ਭਇਓ ਮ੍ਰਿਤ ਕੌਣ ਹੈਰੋ
ਕਹਿੰਦੇ ਤੇਰਾ ਕਹਿਣਾ ਹੀ ਵਿਅਰਥ ਹੈ ਤੇ ਦੱਸ ਕੌਣ ਮਰਿਆ ਇਹਨਾਂ ਦੇ ਵਿੱਚੋਂ ਵੇਖਣਾ ਕਰ
ਉੱਤਰ ਨਾ ਆਏ ਪੁੱਛ ਗੋਰ ਕੋ ਜਾਏ ਕਹਿ
ਜੇ ਕਰਕੇ ਤੈਨੂੰ ਜਵਾਬ ਨਹੀਂ ਆਉਂਦਾ ਤੇ ਮਹਾਰਾਜ ਕਹਿੰਦੇ ਗੋਰਖ ਨਾਥ ਨੂੰ ਜਾ ਕੇ ਪੁੱਛ ਤੇ ਉਦੋਂ ਪੁੱਛ ਕੇ ਆ ਵਾਪਸ
ਸਵਈਆ ਲੰਗਰ ਤੂਸ਼ਣ ਹੋਏ ਗਯੋ
ਲੰਗਰ ਦਾ ਸੰਜੀ ਸਿਰ ਚੁੱਪ ਹੋ ਕੇ ਚਲੇ ਗਿਆ
ਵਰਤੰਤ ਸਮੇਰ ਪੈ ਜਾਏ ਸੁਣਾਵਾ
ਸਾਰਾ ਪ੍ਰਸੰਗ ਸਮੇਰ ਪਰਬਤ ਦੇ ਉੱਤੇ ਜਾ ਕੇ ਸੁਣਾ ਦਿੱਤਾ
ਗੋਰਖ ਨੇ ਤਵੇ ਆਇਸ ਦੇ ਕਰ
ਗੋਰਖ ਨਾਥ ਨੇ ਤਦੋਂ ਆਗਿਆ ਦੇ ਕੇ
ਮੰਗਲ ਨਾਥ ਸਮੀਪ ਬੁਲਾਵਾ
ਮੰਗਲ ਨਾਥ ਜਿਹੜਾ سد سے اپنے پاس بلایا
سنمان بٹھائے
بڑا مہاپر سد سے ستکار کیتا کول بٹھا کے
آنن تے بہن علاوہ
اپنے وقتوں اس طرح وطن کہنا کیتا
ہار کے آوت سد سب
منگل نام جی سارے سد ہار کھا کے آ رہے ہیں
جانو تمہار بنے تے اتھا تے تھا
اس جگہ تے نانک تبے دے پاس تیرا جانا بنتا ہے
بھیا منگل ناتھ نے پوجن ہیر کی نا
منگل ناتھ نے پوچھنا کیتا
اٹھو کے ہیٹ کو دیو بتائی
کہندے کس واسطے مینوں بھیجدے ہو گورکھ ناتھ جی پہلا یہ گل دس دیو
اس بائے بلوکن کو تے
نانک تبے دا روپ جاو دا سبھاؤ ویکھن واسطے
کہدو کہو اپدیش نتائی
تے کہدو آخوا دسو جاؤ اپدیش دین واسطے مینوں بھیجدے ہو
گورکھ جا سن کے من ماہے
گورکھ صاحب سن جی اپنے من دے وچ وچار کے سن کے
وچار کے بانی سو ایس الائی
وچار کے اس طرح دی اس نے بانی اچارن کیتے
جو تمرے من میں ابلاک ہی
کہندے جویں تیرے من دے وچ اچھا ہے منگل ناتھ جی
لوکو تابد سو اب جائی
تے اسے ڈنگ دے نال جا کے انہاں نوں ویکھنا کر
سویا منگل بولت ہے گور گورکھ
منگل ناتھ بولدا ہے گرو گورکھ جی
پورن ہو جگیا سب لائق
کہندے تسی جوگیاں دے وچ پورن جوگی ہو تے سارے طرح لائق جوگ ہو
سو سب ہی بد پورن نانک
تے او دا نانک تپا وی ساریاں ودیاں کر کے پورن ہے
جائے سرانت سے گت دائق
جیڑا انہاں دی شرن وچ چلے جاوے تے اس نوں مکتی دا دان دے دیندے ہے
کھوج کو دیکھ پو کیا تے کو
تے دس اس نانک تپے نوں کی کھوجنا تے کی جا کے دیکھنا ہے
سر نائک نائک سنت سہائک
سر نائک نائک سر دیوتیاں دا نائک اندر تے اندر دے نائک مالک ہن او تے سنتاں دی سہایتا کرن والے نے
ایک دو بار کھوج پکھا پونا
ایک دو بار انہاں دی کھوج کر کے ویکھ لیا
کھوج کو کھوجن ریت نہ لائق
تے جڑی کھوج کر لیے تے پھر اونوں پھر کھوجیے تے اے جڑی ریتی لائق جوگ نہیں ہے
آئس نائے اولنگ ہتور
پر تسی میرے گرو ہو تے تہاڈی آگیا دی وی میں الگنا نہیں کر سکدا
تے جائے کے لیاں ہکاری
تے جب سے کہنے ہی ہاں زیادہ تے میں جا کے سد لیاں نا
جا کے ملے تے کرتار تو ہوئے گو
جنہاں دے بن دے نال تے اسی سفلے ہو جاواں گے
جا کے کو منے آل ستاری
تے جا کے انہاں دے درشن ویکھاں گا من دی آس نوں ٹال کے
منگل ناتھ جی آنو تاں بدی
گورکھ نال کہندا منگل ناتھ جی اس بدی نال لے آو
اے اپدیش ہمار جو تھاری
بماری اے سی کہ ساڈا اپدیش جوگیاں دا جے تاں لین ہو
آو تم آوے مارگ سدھن کے
سدھاں دے جوگ دے مارگ چالن دو جوگ درشن وچ
میں پرکاش وڈو جسکاری
پھر سنسار دے اندر تے بہت بڑا پرکاش انہاں دا جس دے کرن والا ہو جاوے گا تاں سنجی سما سماپت ہو گیا تے جیسے اگے ایک کتھا لڑی وار آئے گی آپ جی نے کل نو سمے انسار آ کے سرون کرنی ہے جس طرح گرو نانک صاحب سدھان دے سوالوں کے جواب دے